ਲੋਕ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਅਨ।
ਤੀਜੇ ਪਾਤਸ਼ਾਹ ਦੇ ਪਾਸ ਮਾਈ ਦਾਸ ਵੈਸ਼ਨੋ ਆਇਆ, ਇਹਨ ਗੁਰੂ ਸਾਹਿਬ ਦੇ ਲੰਗਰ ਵਿਚੋਂ ਪ੍ਰਸ਼ਾਦਾ ਨਾ ਛਕਣਾ ਚਾਹਿਆ ਜਾਂ ਹੋਰ ਅਭਿਆਗਤ ਮਹਾਰਾਜ ਦੀ ਸ਼ਰਨ ਵਿਚ ਆਏ। ਜਿਸ ਵਕਤ ਇਹ ਆਏ ਸਨ ਉਸ ਸੁੱਕਾ ਸਿੱਧਾ ਗੁਰੂ ਕੇ ਲੰਗਰ ਵਿਚ ਸੀ, ਅਤੇ ਇਹਨਾਂ ਨੇ ਕਿਹਾ ਜੀ ਅਸੀਂ ਤਾਂ ਨੀ ਸਿੱਖਾਂ ਦਾ ਜੱਟਾਂ ਦਾ ਬਣਾਇਆ ਛਕਣਾ, ਆਪ ਸੋਮ ਪਾਕੀ ਹੈ ਆਪਦਾ ਬਣਾ ਕੇ ਖਾਵਾਂਗੇ, ਸਾਨੂੰ ਰਸਤ ਦੇ ਦਿਓ। ਸਤਿਗੁਰੂ ਸਾਹਿਬ ਜੀ ਨੂੰ ਉਸ ਵੇਲੇ ਲੰਗਰ ਚੋਂ ਜਿੰਨਾ ਮੰਗੀ ਇਹਨਾਂ ਨੇ ਰਸਤ ਪੰਜਵਾਂ ਖੰਡ ਆਦਿਕ ਦਵਾ ਦਿੱਤੇ। ਇਸ ਪ੍ਰਕਾਰ ਜਦੋਂ ਇਹ ਬਣਾ ਕੇ ਭੋਜਨ ਛਕਣ ਲੱਗੇ ਉਦੋਂ ਪ੍ਰੇਮੀਆਂ ਨੇ ਆ ਕੇ ਮਠਿਆਈ ਸੰਗਤ ਦੇ ਚ ਲੰਗਰ ਮਠਿਆਈ ਦਾ ਕੀਤਾ। ਉਹ ਮਠਿਆਈ ਕਚੋਰੀਆਂ ਪੂਰੀਆਂ ਆਦਿਕ ਸੰਗਤ ਵਿਚ ਬਹੁਤ ਮਠਿਆਈ ਵਰਤੀ। ਇਹ ਛੱਕ ਕੇ ਆਏ ਪੰਗਤ ਲੱਗੀ ਵੇਖ ਕੇ ਕਹਿਣ ਲੱਗੇ ਮਹਾਰਾਜ ਸਾਡੇ ਨਾਲ ਇੰਨਾ ਸਾਨੂੰ ਸੁੱਕੀ ਰਸਤ ਦਿੱਤੀ ਤੇ ਸੰਗਤਾਂ ਮਠਿਆਈ ਖਾਂਦੀਆਂ, ਸਾਨੂੰ ਅਭਿਆਗਤ ਨਾ ਸਮਝਿਆ। ਗੁਰੂ ਸਾਹਿਬ ਜੀ ਨੇ ਉਸ ਵੇਲੇ ਉੱਤਰ ਦਿੱਤਾ, ਸਾਧ ਸੰਗਤ ਜੀ ਇਹ ਇੱਕ ਅਭਿਆਗਤ ਹੋਣ ਵਾਲਿਆਂ ਦਾ ਪ੍ਰਸੰਗ ਹੈ, ਮਾਈ ਦਾਸ ਦਾ ਵੈਸ਼ਨੋ ਦਾ ਜਿਹੜਾ ਪ੍ਰਸੰਗ ਹੈ ਉਹ ਗੁਰੂ ਅੰਗਦ ਸਾਹਿਬ ਦੇ ਲੰਗਰ ਚ ਪ੍ਰਸ਼ਾਦ ਨਹੀਂ ਸੀ, ਗੁਰੂ ਅਮਰਦਾਸ ਜੀ ਦੇ ਲੰਗਰ ਚ ਪ੍ਰਸ਼ਾਦ ਨਹੀਂ ਛਕਿਆ, ਫਿਰ ਕ੍ਰਿਸ਼ਨ ਜੀ ਦੇ ਦਰਸ਼ਨ ਨਹੀਂ ਸੀ ਹੋਏ, ਅਤੇ ਕ੍ਰਿਸ਼ਨ ਭਗਵਾਨ ਨੇ ਉਸਦੇ ਤਾਂ ਹੀ ਕਿਹਾ ਵੀ ਜਿੰਨਾ ਚਿਰ ਗੁਰੂ ਸੱਚੇ ਪਾਤਸ਼ਾਹ ਦਰਸ਼ਨ ਨਹੀਂ ਨਾ ਤੂੰ ਕਰਦਾ, ਸਾਡਾ ਸਰੂਪ ਚੋਂ ਬੇਮੁਖ ਹੈ, ਉਹਨਾਂ ਚਿਰ ਮਾਈ ਦਾਸ ਤੇਰੀ ਮੁਕਤ ਨਹੀਂ ਹੋਣੀ ਨਾ ਮੇਰੇ ਦਰਸ਼ਨ ਹੋਣ। ਗੁਰੂ ਸਾਹਿਬ ਦੀ ਸ਼ਰਨ ਆਇਆ ਸੀ ਮਾਈ ਦਾਸ, ਉਸ ਵੇਲੇ ਗੁਰੂ ਸਾਹਿਬ ਦੇ ਲੰਗਰੋਂ ਜਦੋਂ ਪ੍ਰਸ਼ਾਦਾ ਛਕਿਆ ਸਤਿਗੁਰਾਂ ਦੇ ਚਵਾਰੇ ਚ ਗਿਆ, ਜੋ ਦਰਸ਼ਨ ਕੀਤੇ ਹਜ਼ਾਰਾਂ ਮੂੰਹਾਂ ਵਾਲਾ ਹਜ਼ਾਰਾਂ ਹੱਥਾਂ ਬਾਹਾਂ ਵਾਲਾ ਮਾਰਨ ਮਾਇਆ ਸਭਲ ਆਪਦਾ ਸਰੂਪ ਵਿਖਾਇਆ, ਮਾਈ ਦਾਸ ਦੇਖ ਕੇ ਸਹਾਰ ਨਹੀਂ ਸਕਿਆ, ਬੇਹੋਸ਼ ਹੋ ਕੇ ਡਿੱਗ ਪਿਆ ਸੀ। ਫਿਰ ਗੁਰੂ ਅਮਰਦਾਸ ਸਾਹਿਬ ਨੇ ਆਪਣਾ ਚੰਨ ਛੁਹਾ ਕੇ ਮਾਈ ਦਾਸ ਨੂੰ ਤਗੜਾ ਸਾਵਧਾਨ ਕਰਕੇ ਬ੍ਰਹਮ ਗਿਆਨ ਬਖਸ਼ਿਆ ਸੀ, ਇੱਕ ਮੰਜੀ ਵੀ ਇਹਨੂੰ ਬਖਸ਼ੀ ਸੀ ਬਾਹੀਆਂ ਮੰਜੀਆਂ ਵਿੱਚੋਂ। ਇਸ ਪ੍ਰਕਾਰ ਇਹ ਅਭਿਆਗਤਾਂ ਦਾ ਪ੍ਰਕਰਣ ਹੈ, ਇਹਦੇ ਨਾਲ ਥਾਨਕਾ ਵਾਲੇ ਨੇ ਲਿਖਿਆ, ਪਰ ਇਹ ਅਭਿਆਗਤਾਂ ਦਾ ਪ੍ਰਸੰਗ ਆ, ਸੁਣੋ ਆਪ।
ਸਲੋਕ ਮਹਲਾ ਅਭਿਆਗਤ ਇਹ ਨਾਂ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਤੁਸੀਂ ਅਭਿਆਗਤ ਅਭ ਨਾਮ ਹਿਰਦੇ ਦੇ ਇੱਛਾ ਅਨੁਸਾਰ ਬਿਨਾਂ ਸੱਦੇ ਤੋਂ ਬੁਲਾਏ ਤੋਂ ਜਿਹੜੇ ਆਗਤ ਆ ਕੇ ਪ੍ਰਾਪਤ ਹੋਣ, ਆ ਕਰਕੇ ਪ੍ਰਾਪਤ ਹੋਣ ਬਿਨਾਂ ਬੁਲਾਏ ਤੋਂ ਜਿਹੜੇ ਆਉਣ ਉਹਨਾਂ ਦਾ ਨਾਂ ਅਭਿਆਗਤ ਹੁੰਦਾ ਹੈ, ਜਿਹਨਾਂ ਨੂੰ ਨਿੰਦਾ ਨਾ ਦਿੱਤਾ ਜਾਵੇ ਆਪ ਹੀ ਆ ਕੇ ਪ੍ਰਾਪਤ ਹੋ ਜਾਣ। ਸੁਤੇ ਪ੍ਰਾਪਤ ਹੋਣ ਵਾਲੇ ਅਥਿਤੀਆਂ ਦਾ ਨਾਂ ਅਭਿਆਗਤ ਹੈ। ਮਹਾਰਾਜ ਅਭਿਆਗਤਾਂ ਦੇ ਲੱਖਣ ਕਰਦੇ ਨੂੰ ਸੁਣੋ ਹੇ ਪਸੰਤੋ।
ਅਭਿਆਗਤ ਇਹ ਨਾ ਆਖੀਆਂ ਨੂੰ,
ਉਹ ਅਭਿਆਗਤ ਸਾਧੂ ਬਰਗਤ ਅਥਿਤੀ ਨਹੀਂ ਕਹਾ ਸਕਦਾ,
ਜਿਨਕੇ ਚਿਤ ਮਹਿ ਭਰਮ,
ਜਿਨਾਂ ਦੇ ਚਿਤ ਐਡਾ ਭਰਮ ਪਿਆ ਵੀ ਸਾਨੂੰ ਮਠਿਆਈ ਨਹੀਂ ਦਿੱਤੀ, ਸਾਨੂੰ ਸੁੱਕਾ ਸੀਧਾ ਦਿੱਤਾ, ਇੰਨਾ ਲੰਗਰ ਵਿਚ ਭਰਮ ਰੱਖਦੇ ਹੋ ਤੁਸੀਂ, ਸੰਸਾ ਕਰਦੇ ਹੋ,
ਦਿਸਦਾ ਦਿੱਤਾ ਨਾਨਕਾ।
ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੇ ਦੇਣੇ ਕਰਕੇ
ਧਰਮ
ਦੇਣ ਵਾਲੇ ਦਾ ਪੁੰਨ ਵੀ ਇਹੋ ਜਿਹਾ ਹੁੰਦਾ ਹੈ, ਉਹ ਇਹਨੂੰ ਦਾਨ ਦੇਣ ਦਾ ਵੀ ਕੋਈ ਫਾਇਦਾ ਨਹੀਂ ਪਖੰਡੀ ਨੂੰ, ਉਹੋ ਜਿਹਾ ਪੁੰਨ ਉਸਦਾ ਲੱਗਣਾ ਹੈ। ਇਸੇ ਪ੍ਰਕਾਰ ਇੱਕ ਸਾਧ ਸੰਗਤ ਜੀ ਕੋਈ ਪਖੰਡੀ ਸਾਧੂ ਸੀ, ਅਭਿਆਗਤ ਆਪਣੇ ਆਪ ਨੂੰ ਕਹਾਉਂਦਾ ਸੀ, ਉਸ ਨੇ ਜਦੋਂ ਬਾਹਰ ਆ ਕੇ ਬੈਠਾ ਮਾਈ ਨੇ ਕਿਹਾ ਮੈਂ ਵੀ ਇਸ ਅਭਿਆਗਤ ਨੂੰ ਸ਼ਿਕਾ ਰਿਹਾ, ਸੁਣਿਆ ਵੀ ਜਿਹੜੇ ਅਭਿਆਗਤ ਨੂੰ ਖਾਉਂਦੇ ਉਹਨੂੰ ਬਵਾਨ ਆਉਂਦੇ ਆ। ਇਹ ਲੈ ਕੇ ਮਾਈ ਸਾਧ ਸੰਗਤ ਜੀ ਉਹ ਸੰਤ ਨੂੰ ਪਖੰਡੀ ਨੂੰ ਘਰ ਲੈ ਗਈ ਤੇ ਲਿਜਾ ਕੇ ਛੋਲਿਆਂ ਦੀਆਂ ਰੋਟੀਆਂ ਰੱਖਤੀਆਂ, ਅੱਗੇ ਨਾ ਪਾਣੀ ਪਾਇਆ ਤੇ ਘਰ ਦੁੱਧ ਸੀ, ਸਭ ਕੁਛ ਸੀ, ਮੱਖਣ ਸੀ, ਤੇ ਕੋਠੇ ਤੇ ਚੜ ਗਈ। ਇਹ ਕਹਿੰਦਾ ਮਾਈ ਆ ਇੱਥੇ, ਕਹਿੰਦੇ ਆਉਣੀ ਆ ਭਾਈ, ਇਹ ਕੀ ਗੱਲ ਹੈ, ਛੰਨਾ ਇਹਨ ਗੁਆਂਢੀਆਂ ਦਾ ਚੁਰਾ ਲਿਆ ਸੀ ਇਸ ਮਾਈ ਨੇ। ਉਸ ਵਕਤ ਇਹਨ ਸਾਧ ਪਖੰਡੀ ਕੀ ਕੀਤਾ, ਕੁੱਤੇ ਨੂੰ ਰੋਟੀ ਪਾ ਦਿੱਤੀ, ਮਲਾਈ ਉੱਤੋਂ ਤੋਂ ਦੁੱਧ ਲਾ ਲਈ ਤੇ ਮੱਖਣੀ ਲੈ ਕੇ ਖਾ ਪੀ ਕੇ ਐਨ ਤ੍ਰਿਪਤ ਹੋ ਕੇ ਬੈਠ ਗਿਆ ਤੇ ਮਾਈ ਨੂੰ ਕਹਿਣ ਲੱਗਾ ਮਾਈ ਚੋਲਾ ਪੜਦੇ ਆ ਆਪ। ਹੁਣ ਕਹਿਣ ਲੱਗੀ ਭਾਈ ਮੈਨੂੰ ਵੇਖ ਲੈਣ ਦੇ ਬਵਾਨ ਕਿੱਧਰੋਂ ਆਉਂਦੇ ਆ। ਉਹ ਕਹਿਣ ਲੱਗਾ ਠੀਕ ਮਾਈ, ਤੇਰੇ ਵਰਗੀ ਸਤੀ ਨੂੰ ਤੇ ਮੇਰੇ ਵਰਗੇ ਸਾਧ ਨੂੰ ਜ਼ਰੂਰ ਬਵਾਨ ਹੋਣਗੇ। ਉੱਥੇ ਲਿਖਿਆ ਐਰਨ ਕੀ ਚੋਰੀ ਕਰੇ ਸੂਈ ਕਰਦੀ ਦਾਨ, ਕੋਠੇ ਚੜ ਕੇ ਤੱਕਣ ਲੱਗੀ ਕਿੱਧਰੋਂ ਆਉਣ ਬਵਾਨ, ਐਰਨ ਦੀ ਚੋਰੀ ਕਰਨ ਵਾਂਗੂ। ਕਹਿਣ ਲੱਗੇ ਛੰਨਾ ਤਾਂ ਗੁਆਂਢਣ ਦਾ ਚੱਕ ਲਿਆਈ ਹੈ, ਤੇ ਸੂਈ ਜਿੰਨਾ ਦਾਨ ਤਾਂ ਛੋਲਿਆਂ ਦੀ ਰੋਟੀ ਮੇਰੇ ਅੱਗੇ ਰੱਖਤੀ ਹੈ, ਮੈਂ ਵੀ ਸਤੀ ਹੈ ਤੇ ਤੂੰ ਵੀ ਦਾਨੀ ਹੈ, ਇਹ ਮੈਂ ਸੰਤੋਖੀ ਨੂੰ ਖਾਧਾ, ਕੁੱਤੇ ਨੂੰ ਪਾਤੀ ਰੋਟੀ ਤੇ ਤੇਰੀ ਸਾਰੀ ਮੱਖਣੀ ਉੱਤੋਂ ਲਾ ਕੇ ਉਹ ਖਾ ਲਈ ਹੈ, ਮਲਾਈ ਵਾਲਾ ਦੁੱਧ ਪੀ ਲਿਆ, ਕਿਉਂ ਨਾ ਤੈਨੂੰ ਬਵਾਨ ਆਉਣਗੇ ਇਹੋ ਜਿਹੇ ਮੇਰੇ ਸੰਤ ਨੂੰ ਖਵਾਉਣ ਦੇ। ਸੋ ਹਜ਼ੂਰ ਫਰਮਾਉਂਦੇ ਹਨ
ਅਭਿਆਗਤ ਇਹ
ਤਿਨਕੇ ਦਿੱਤੇ ਨਾਨਕ,
ਤਿਸਦੈ ਦਿੱਤਾ ਨਾਨਕ,
ਇਹਾਂ ਜਿਹਾਂ ਨੂੰ ਦਾਨ ਦਿੱਤਾ ਹੋਇਆ ਗੁਰੂ ਸਾਹਿਬ ਜੀ ਕਹਿੰਦੇ ਹਨ
ਇਹੋ ਜਿਹਾ ਧਰਮ,
ਉਹੋ ਜਿਹਾ ਹੀ ਧਰਮ ਪੁੰਨ ਹੋਣਾ ਲੱਗਣਾ ਨਾ, ਜਿਹਾ ਜਿਹਾ ਮਾਈ ਨੇ ਛੰਨਾ ਚੋਰੀ ਕੀਤੀ ਸੀ ਤੇ ਸਾਧ ਨੂੰ ਛੋਲਿਆਂ ਦੀ ਰੋਟੀ ਦਿੱਤੀ ਸੀ, ਉਹਨ ਕੁੱਤਿਆਂ ਨੂੰ ਪਾ ਕੇ ਮੱਖਣੀ ਤੇ ਦੁੱਧ ਪੀ ਗਿਆ।
ਅਪਹਿ ਨਿਰੰਜਨ ਪਰਮ ਪਦ,
ਹਾਂਜੀ
ਅਪਹਿ ਨਿਰੰਜਨ ਪਰਮ ਪਦ,
ਜਿਹੜਾ ਭੈ ਤੋਂ ਰਹਿਤ ਪਰਮੇਸ਼ਰ ਹੈ ਤੇ ਨਿਰੰਜਨ ਸਰੂਪ ਹੈ, ਪਰਮ ਪਦ ਉਹਦੀ ਕੇਵਲ ਮੋਖ ਰੂਪ ਪਰਮ ਪਦਵੀ, ਜੋ ਜੀਵਨ ਮੁਕਤੀ ਰੂਪ ਕੇਵਲ ਮੋਖ ਰੂਪ ਪਦਵੀ ਹੈ,
ਤਾਕਾ ਭੁੱਖਾ ਹੋ,
ਜਿਹੜਾ ਉਹਦਾ ਜਿਗਿਆਸੂ ਬਣ ਕੇ ਭੁੱਖਾ ਗੁਰਾਂ ਤੋਂ ਹੋਵੇ, ਬ੍ਰਹਮ ਵਿਦਿਆ ਰੂਪੀ ਭੋਜਨ ਨੂੰ ਖਾ ਕੇ ਤ੍ਰਿਪਤ ਹੋਣ ਵਾਲਾ ਹੋਵੇ,
ਜਿਸ ਕਾ ਭੋਜਨ ਨਾਨਕਾ,
ਇਹੋ ਜਿਹੇ ਮਹਾਤਮਾ ਦਾ ਜਿਹੜਾ ਭੋਜਨ ਛਕਾਉਣਾ ਨਾ, ਗੁਰੂ ਸਾਹਿਬ ਜੀ ਕਹਿੰਦੇ
ਨੇ
ਕਿਸੇ ਕਿਸੇ ਬਿਰਲੇ ਨੂੰ ਭਾਗਾਂ ਚ ਪ੍ਰਾਪਤ ਹੁੰਦਾ, ਉਸ ਦਾ ਜਿਹੜਾ ਭੋਜਨ ਖਵਾਇਆ ਹੋਇਆ ਉਹ ਪਰਮੇਸ਼ਰ ਨੂੰ ਅਰਪਣ ਹੈ ਸਖਿਆਤ, ਕਿਉਂ ਕੋਈ ਕੋਈ ਬਿਰਲੇ ਵਾਲੇ ਪੁਰਸ਼ ਨੂੰ ਪ੍ਰਾਪਤ ਹੁੰਦਾ ਇਹੋ ਜਿਹੇ ਮਹਾਤਮਾ ਦੀ ਸੇਵਾ ਕਰਨ ਦਾ ਫਲ, ਉਸ ਦਾ ਭੋਜਨ ਕੀ ਹੈ ਬ੍ਰਹਮ ਗਿਆਨ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਕੋਈ ਕੋਈ ਬਿਰਲਾ ਬ੍ਰਹਮ ਗਿਆਨ ਰੂਪੀ ਫਲ ਪਾ ਕੇ ਮੁਕਤ ਹੁੰਦਾ, ਨਹੀਂ ਤਾਂ ਦੁਨੀਆਂ ਸਕਾਮੀ ਲੋਕ ਕਾਮਨਾ ਚ ਫਸੇ ਰੇਖੇ ਦੇਖੀ ਦੇ ਹਨ।
ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਆਂ,
ਇਹ ਭਾਈ ਅਭਿਆਗਤ ਸੁਤੇ ਅਥਿਤੀ ਆਏ ਹੋਏ ਪ੍ਰਾਪਤ ਇਹ ਨਹੀਂ ਕਹੀ ਦੇ,
ਪਰ ਘਰ ਭੋਜਨ ਕਰੇ,
ਜਿਹੜੇ ਪਰਾਏ ਘਰਾਂ ਵਿੱਚ ਰੋਟੀ ਪਾਣੀ ਖਾਣ ਵਿੱਚ ਜਿਵੇਂ ਆਪਾਂ ਨਿਉਂਦੇ ਖਾਂਦੇ ਹਾਂ, ਇਸੇ ਪ੍ਰਕਾਰ ਨਿਉਂਦੇ ਖਾਣ ਤੇ ਲੱਕ ਬੰਨਿਆ ਹੋਵੇ ਵਿਹਲੜੀ ਰਹਿਣ, ਜਿਹੜੇ ਉਹ ਅਭਿਆਗਤ ਨਹੀਂ ਕਹਾ ਸਕਦੇ।
ਕੁਦਰੈ ਕਾਰਨ ਆਪਣੇ,
ਮਹਾਰਾਜ ਸਾਹਿਬ ਕਹਿੰਦੇ ਪੇਟ ਤੋਰਨ ਵਾਸਤੇ ਆਪਣੇ
ਪਹਿਲੇ ਭੇਖ ਕਰੇ,
ਪਹਿਲੇ ਬਹੁਤੇ ਭੇਖ ਬਣਾਉਂਦੇ ਆ ਬੇਅੰਤ ਭੇਖਾਂ ਨੂੰ, ਜਿਹਾ ਜੀ ਰੁੱਤ ਆਈ ਉਹ ਜੇ ਬਣ ਗਏ, ਇਸ ਪ੍ਰਕਾਰ ਦੇ ਭੇਖ ਕਰਦੇ ਹਨ ਜਿਹੜੇ
ਅਭਿਆਗਤ ਅਭਿਆਗਤ ਇਹ ਨਾ ਆਖੀ,
ਇਹ ਅਭਿਆਗਤ ਸਥਿਤੀ ਨਹੀਂ ਕਹਾ ਸਕਦੇ,
ਜੇ ਪਰ ਘਰ ਭੋਜਨ ਕਰੇ,
ਜਿਹੜੇ ਪਰਾਏ ਘਰਾਂ ਵਿੱਚ ਦੇਵੀ ਦੇਵਤਿਆਂ ਦੀ ਉਪਾਸ਼ਨਾ, ਕੋਹਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ ਰੰਨੇ ਦੀ, ਉਹਨਾਂ ਦਾ ਭੋਜਨ ਖੁਰਾਕਾਂ ਕਦੇ ਗੁੱਗੇ ਨੂੰ ਸੇਵੀਆਂ ਖਾ ਤੀਆਂ, ਕਦੇ ਸੁਲਤਾਨ ਦਾ ਰੋਟ ਪਕਵਾ ਦਿੱਤਾ, ਇਉਂ ਪਰਾਏ ਘਰਾਂ ਚ ਭੋਜਨ ਉਹਨਾਂ ਦੇ ਉਪਾਸ਼ਾਂ ਰੂਪੀ ਭੋਜਨ ਕਰਦੇ ਹਨ।
ਕੁਦਰੈ ਕਾਰਨ ਆਪਣੇ,
ਉਹ ਆਪਦੇ ਪੇਟ ਤੋਰਨ ਵਾਸਤੇ ਹੈ ਭਾਈ,
ਪਹਿਲੇ ਭੇਖ ਕਰੇ,
ਬਾਹਲੇ ਭੇਖ ਕਰਦੇ ਹਨ, ਉਹ ਮੁਕਤ ਨਹੀਂ ਹੋ ਸਕਦੇ ਪਖੰਡੀ ਆਦਮੀ।
ਅਭਿਆਗਤ ਸੇ ਨਾਨਕ,
ਅਭਿਆਗਤ ਅਥਿਤੀ ਉਹ ਹਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ,
ਆਤਮ ਗਾਉਣ ਕਰੇ,
ਜਿਹੜੇ ਆਤਮ ਸਰੂਪ ਦੇ ਵਿੱਚ ਗਮਨ ਕਰਨ, ਆਤਮਾ ਸਰੂਪ ਜੋ ਪਰਮੇਸ਼ੁਰ ਹੈ ਸਾਰਿਆਂ ਦਾ ਸਰਵ ਹੋਰ ਸੇ ਤਮਰਸਾ ਕਰਕੇ ਪ੍ਰਾਪਤ ਰੂਪ, ਉਸ ਵਿੱਚ ਜਿਹੜੇ ਵਿਚਰਨਾ ਕਰਦੇ ਹੈ ਉਹ ਅਭਿਆਗਤ ਹੈ।
ਪਾਲ ਲਹਿਣ ਸਹੁ ਆਪਣਾ,
ਆਪਣੇ ਸਹੁ ਪਤੀ ਅਕਾਲ ਪੁਰਖ ਦੀ ਜਿਹੜੇ ਖੋਜ ਕਰ ਲੈਂਦੇ ਹਨ,
ਨਿਜ ਘਰ ਰਹਿਣ ਕਰੇ,
ਆਪਣੇ ਸਰੂਪ ਰੂਪੀ ਘਰ ਚ ਆਤਮ ਸਰੂਪ ਵਿੱਚ ਰਹਿਣਾ ਕਰਦੇ ਹਨ, ਜੋ
ਪੌੜੀ ਅੰਬਰ ਧਰਤ ਵਿਛੋੜਿਆਂ ਨੂੰ,
ਅੰਬਰ ਆਕਾਸ਼ ਤੇ ਧਰਤੀ ਇਹ ਦੋਵਾਂ ਨੂੰ ਪਹਿਲਾਂ ਇਹ ਇਕੱਠੇ ਸਨ, ਜਿਵੇਂ ਆਂਡੇ ਦੇ ਆਕਾਰ ਦਾ ਬ੍ਰਹਿਮੰਡ ਸੀ, ਇਹਨਾਂ ਨੂੰ ਮਾਰਨ ਭੰਨ ਕਰਕੇ ਵਿਛੋੜ ਦਿੱਤਾ ਹੈ,
ਵਿੱਚ ਸੱਚਾ ਆਸਰਾ,
ਇਹਨਾਂ ਦੇ ਵਿੱਚ ਜਿਹੜਾ ਜ਼ਮੀਨ ਤੇ ਅਸਮਾਨ ਚ ਫਰਕ ਪਾ ਦਿੱਤਾ ਹੈ, ਆਸਰਾ ਸੱਚੇ ਦਾ ਆਪਣਾ ਹੀ ਹੈ, ਇਹਦੇ ਵਿੱਚ ਸਾਰਿਆਂ ਦਾ ਆਸਰਾ ਰੂਪ ਆਪ ਹੀ ਹੈ, ਦਿਸ਼ਟਾਨ ਸਰੂਪ
ਘਰ ਦਰ ਸਭ ਸੱਚ ਹੈ,
ਜਿੰਨੇ ਘਰ ਬਣੇ ਹੋਏ ਆ ਬ੍ਰਹਿਮੰਡਾਂ ਖੰਡਾਂ ਦੇ, ਜਿੰਨੇ ਦਰਵਾਜ਼ੇ ਬਣੇ ਹੋਏ ਹੈ, ਸਾਰਿਆਂ ਚ ਸੱਚਾ ਹੀ ਪਾਤਸ਼ਾਹ ਹੈ,
ਜਿਸ ਵਿੱਚ ਸੱਚਾ ਨਾਉ,
ਉਹਨਾਂ ਦਾ ਘਰ ਸਰੀਰ ਉਹਨਾਂ ਦਰ ਮੁੱਖ ਸਚਿਆਈ ਵਾਲਾ ਸਫਲਾ ਹੈ,
ਜਿਸ ਵਿੱਚ ਸੱਚਾ ਨਾਮ,
ਜਿਸ ਵਿੱਚ ਸੱਚੇ ਪਾਤਸ਼ਾਹ ਦਾ ਨਾਮ ਵਸਿਆ ਹੋਇਆ ਹੈ, ਉਹਨਾਂ ਦੀ ਘਰ ਸਤਸੰਗਤ ਤੇ ਦਰ, ਉਹਨਾਂ ਦਾ ਜਿਹੜਾ ਗਿਆਨ ਹੈ ਇਹ ਸੱਚਾ ਹੈ, ਕਾਰਨਤਾ ਕਰਨ ਦਰ ਗਿਆਨ ਵਾਲਾ ਮੁੱਖ ਸੱਚਾ ਹੈ,
ਜਿਸ ਵਿੱਚ ਸੱਚਾ ਨਾਮ,
ਜਿਸ ਵਿੱਚ ਸੱਚੇ ਪਾਤਸ਼ਾਹ ਦੇ ਨਾਮ ਦਾ ਪਿਆਰ ਹੈ,
ਸਭ ਸੱਚਾ ਹੁਕਮ ਵਰਤਦਾ,
ਸਾਰਿਆਂ ਚ ਸੱਚੇ ਪਾਤਸ਼ਾਹ ਦਾ ਭਾਈ ਹੁਕਮ ਹੀ ਵਰਤ ਰਿਹਾ ਹੈ,
ਗੁਰਮੁਖ ਸੱਚ ਸਮਾਉ,
ਗੁਰਮੁਖਾਂ ਦਾ ਸੱਚ ਸਰੂਚ ਸਮਾਉ, ਮਿਲਾਪ ਹੋਇਆ, ਮਿਲਣਾ ਹੋਇਆ ਹੈ,
ਸੱਚਾ ਆਪ ਤਖ਼ਤ ਸੱਚਾ,
ਆਪ ਮਹਾਰਾਜ ਸੱਚੇ ਪਾਤਸ਼ਾਹ ਹੈ, ਉਹਦਾ ਤਖ਼ਤ ਸਾਧ ਸੰਗਤ ਰੂਪੀ ਸੱਚਾ ਹੈ, ਸੱਚਾ ਆਪ ਹੈ, ਸਰੂਪ ਰੂਪੀ ਤਖ਼ਤ ਸੱਚਾ ਹੈ, ਸੱਚਾ ਆਪ ਹੈ, ਉਸਦਾ ਸੱਚਖੰਡ ਰੂਪੀ ਤਖ਼ਤ ਸੱਚਾ ਹੈ, ਸੱਚਾ ਆਪ ਹੈ, ਉਹਦਾ ਸੰਸਾਰ ਰੂਪੀ ਤਖ਼ਤ ਵੀ ਸੱਚਾ ਹੈ,
ਬਹਿ ਸੱਚਾ ਕਰੇ ਨਿਆਂ,
ਬੈਠ ਕੇ ਸੱਚਾ ਸਾਰਿਆਂ ਦੇ ਅੰਦਰ ਨਿਆਂ ਨਿਰਣਾ ਵੀ ਆਪ ਹੀ ਕਰਦਾ ਹੈ, ਪਾਪ ਹੁੰਦਾ
ਸਭ ਸੱਚੂ ਸੱਚ ਵਰਤਦਾ,
ਸਾਰਿਆਂ ਚ ਭਾਈ ਸੱਚਾ ਨਿਸ਼ਚੇ ਕਰਕੇ ਵਰਤ ਰਿਹਾ ਹੈ,
ਗੁਰਮੁਖ ਅਲੱਖ ਲਿਖਾਈ,
ਗੁਰਮੁਖਾਂ ਨੂੰ ਅਲੱਖ ਸਰੂਪ ਦੀ ਗੁਰੂ ਸਾਹਿਬ ਜੀ ਨੇ ਗੁਰਾਂ ਦਾ ਲਿਖਾਉਣਾ ਕੀਤੀ ਹੈ,
ਵਾਹ ਵਾਹ ਸੱਚੇ ਪਾਤਸ਼ਾਹ,
ਇਸ ਕਰਕੇ ਗੁਰਮੁਖ ਜਪਦੇ ਰਹਿੰਦੇ ਹਨ, ਵਾਹ ਚਰਜ ਹੈ, ਵਾਹ ਵਿਸਵਾਦ ਰੂਪ ਹੈ ਸੱਚੇ ਪਾਤਸ਼ਾਹ,
ਸੱਚੀ ਨਾਈ,
ਤੂੰ ਆਪ ਸੱਚਾ ਹੈ, ਤੇਰੀ ਨਾਈ ਮਹਿਮਾ ਵੀ ਸੱਚੇ ਪਾਤਸ਼ਾਹ ਸੱਚੀ ਹੈ,
ਸਭ ਸੱਚੋ ਸੱਚ ਵਰਤਦਾ, ਗੁਰਮੁਖ ਅਲੱਖ ਲਿਖਾਈ, ਵਾਹ ਵਾਹ
ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਲੋਕ ਮਹੱਲਾ ਤੀਜਾ, ਰੈਣਾਇਰ ਮਾਹੇ ਅਨੰਤ ਹੈ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਕੱਲ ਮਹਾਰਾਜ ਸਾਹਿਬ ਜੀ ਦੇ ਰਾਮਕਲੀ ਦੀ ਪਹਿਲੀ ਵਾਰ ਦੇ 6 ਸਲੋਕ ਹੋਏ ਹਨ। ਹੁਣ 7ਵਾਂ ਸਲੋਕ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਤੀਜੇ ਪਾਤਸ਼ਾਹ ਜੀ ਆਰੰਭ ਕਰਦੇ ਹਨ। ਸ੍ਰੀ ਗੋਇੰਦਵਾਲ ਸਾਹਿਬ ਵਿੱਚ ਦੀਵਾਨ ਸਜਿਆ ਹੋਇਆ ਹੈ, ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਵੇਖ ਕਰਕੇ ਪ੍ਰਸੰਨ ਹੋ ਰਹੀਆਂ ਹਨ, ਜਿਵੇਂ ਚੰਦਰਮਾ ਪੂਰਨਵਾਸੀ ਦਾ ਵੇਖ ਕਰਕੇ ਸਮੁੰਦਰ ਉਛਾਲੇ ਮਾਰ ਕੇ ਚੜ੍ਹ ਜਾਂਦਾ ਹੈ, ਐ ਸੰਗਤਾਂ ਗੁਰੂ ਮਹਾਰਾਜ ਸਾਹਿਬ ਜੀ ਪੂਰਨ ਸਾਰੀਆਂ ਸ਼ਕਤੀਆਂ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਵੇਖ ਕੇ ਸੰਗਤ ਦੇ ਚਿੱਤ ਜਿਹੜੇ ਆ ਸਮੁੰਦਰ ਦੀ ਨਿਆਈ ਉਛੜ ਰਹੇ ਹਨ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਪ੍ਰਕਾਸ਼ ਦੁਆਰਾ ਜਨਮਾਂ ਜਨਮਾਂਤਰਾਂ ਦੀ ਸਿੱਖਾਂ ਦੀ ਤਪਸ਼ ਮੇਟ ਰਹੇ ਹਨ। ਗਰੀਬ ਨਵਾਜ ਜੀ ਲਿਵ ਲਗਾ ਕਰਕੇ ਵਾਹਿਗੁਰੂ ਦੇ ਸਰੂਪ ਦੀ ਸਿਖਿਆਤਾ ਕਰਾ ਰਹੇ ਹਨ। ਆਪ ਚੋਜੀ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਅੱਜ ਪ੍ਰਸ਼ਨ ਕੀਤੇ ਹਨ ਕਿ ਹੇ ਗਰੀਬ ਨਵਾਜ ਜੀ, ਸਾਡੀ ਆਪ ਦੇ ਚਰਨਾਂ ਚ ਬੇਨਤੀ ਹੈ।
ਸਲੋਕ ਮਹੱਲਾ ਤੀਜਾ, ਰੈਣਾਇਰ ਮਾਹੇ ਅਨੰਤ ਹੈ,
ਹੇ ਗਰੀਬ ਨਵਾਜ, ਰੈ ਨਾਮ ਹੈ ਕਿਰਨਾਂ ਦਾ ਤੇ ਐਰ ਨਾਮ ਹੈ ਕਿਰਨਾਂ ਵਾਲੇ ਦਾ ਘਰ ਜਿਸਦਾ ਹੋਵੇ। ਕਿਰਨਾਂ ਵਾਲਾ ਕੌਣ ਹੈ? ਚੰਦਰਮਾ ਹੈ ਤਾਂ ਸੂਰਜ ਵੀ, ਪਰ ਇੱਥੇ ਚੰਦਰਮਾ ਲੈਣਾ ਪ੍ਰਕਰਨ ਦੇ ਅਨੁਸਾਰ ਹੈ। ਕਿਰਨਾਂ ਵਾਲਾ ਜੋ ਚੰਦਰਮਾ ਹੈ, ਐਨ ਘਰ ਹੈ ਕਿਰਨਾਂ ਵਾਲੇ ਚੰਦਰਮਾ ਦਾ, ਜੋ ਕੌਣ? ਸਮੁੰਦਰ। ਸਮੁੰਦਰ ਵਿੱਚੋਂ ਇਹ ਚੰਦਰਮਾ ਕਹਿੰਦੇ ਆ ਪ੍ਰਗਟ ਹੋਇਆ ਹੈ। ਜਦੋਂ ਚਾਦਾ ਰਤਨ ਕੱਢੇ ਸਨ, ਉਸ ਵੇਲੇ ਖੇਤੀਆਂ ਨਹੀਂ ਸੀ ਪਹਿਲਾਂ ਹੋਇਆ ਕਰਦੀਆਂ। ਖੇਤੀਆਂ ਦੇ ਅੰਦਰ ਫਲਾਂ ਅੰਦਰ ਰਸ ਭਰਨ ਵਾਸਤੇ ਚੰਦਰਮਾ ਨੂੰ ਪੈਦਾ ਕੀਤਾ, ਚੰਦਰ ਅਵਤਾਰ ਵਿੱਚ 10ਵੇਂ ਪਾਤਸ਼ਾਹ ਜੀ ਨੇ ਲਿਖਿਆ ਹੈ। ਅਤੇ ਦੂਜਾ ਮੋਹ ਨਹੀਂ ਸੀ ਪੁਰਖਾਂ ਦੇ ਨਾਲ ਕਾਂਤਾ ਦਾ ਹੁੰਦਾ, ਇਹ ਮੋਹ ਪੈਦਾ ਕਰਨ ਵਾਸਤੇ ਵੀ ਇਹ ਚੰਦਰਮਾ ਨੇ ਤਿੱਖੀਆਂ ਕਿਰਨਾਂ ਆਪਦੀਆਂ ਮਾਰ ਕੇ ਮੋਹ ਪੈਦਾ ਕੀਤਾ ਹੈ। ਇਸ ਪ੍ਰਕਾਰ ਇਸ ਚੰਦਰ ਅਵਤਾਰ ਦੇ ਵਿੱਚ ਬਚਨ ਆਉਂਦੇ ਹਨ। ਅਤੇ ਫਿਰ ਚੰਦਰਮਾ ਨੂੰ ਮਾਣ ਹੋ ਗਿਆ ਸੀ, ਉਹ ਗੁਰੂ ਪਤਨੀ ਦੇ ਸਰਾਫ ਕਰਕੇ ਸਾਧ ਸੰਗਤ ਜੀ ਚੰਦਰਮਾ ਵਧਣ ਘਟਣ ਲੱਗ ਗਿਆ ਸੀ। ਕਿਉਂ? ਰਹਿ ਨਾ ਕਿਰਨਾਂ ਵਾਲਾ ਜੋ ਚੰਦਰਮਾ ਹੈ, ਉਹਦਾ ਐਰ ਘਰ ਕੌਣ ਹੈ? ਸਮੁੰਦਰ। ਸਮੁੰਦਰ ਲੈਣਾ ਇੱਥੇ, ਸਮੁੰਦਰ ਵਿੱਚੋਂ ਜਿਵੇਂ 14 ਰਤਨ ਨਿਕਲੇ ਹਨ, ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਵੀ ਆਪ ਸਮੁੰਦਰ ਦੀ ਨਿਆਈ ਹਨ।
ਕੂੜੀ ਆਵੇ
ਰਹਿਣਾ
ਰੈਣਾਰ ਮਾਹ ਅਨੰਤ ਹੈ।
ਰੈਣਾਰ ਕਿਰਨਾਂ ਵਾਲੇ ਜੋ ਗਿਆਨ ਰੂਪੀ ਕਿਰਨਾਂ ਵਾਲੇ ਸਤਿਗੁਰੂ ਚੰਦਰਮਾ ਦੀ ਨਿਆਈ ਹਨ ਤੇ ਕਿਰਨਾਂ ਵਾਲੇ ਸਤਿਗੁਰਾਂ ਦਾ ਘਰ ਜੋ ਹੈ ਗੁਰੂ ਮਹਾਰਾਜ ਸਾਹਿਬ ਸਰੂਪ, ਉਸ ਵਿਚ ਸਭ ਕੁਝ ਹੈ, ਸਾਰੇ ਗਿਆਨ, ਸਾਰੇ ਧਿਆਨ, ਸਾਰੇ ਸੁਖ, ਸਾਰੇ ਆਨੰਦ ਹਨ।
ਕੂੜੀ ਆਵੇ ਜਾ
ਅਨੰਤ, ਅੰਤ ਤੋਂ ਰਹਿਤ ਬ੍ਰਹਮ ਗੁਰੂ ਸਾਹਿਬ ਦੇ ਹਿਰਦੇ ਚ ਵਸ ਰਹੇ ਆ। ਗੁਰੂ ਸਾਹਿਬ ਹੈ ਸਮੁੰਦਰ ਦੀ ਨਿਆਈ, ਉਹਨਾਂ ਦੇ ਹਿਰਦੇ ਚ ਮਹਾਰਾਜ ਸਾਹਿਬ ਜੀ ਚਿਦਾਕਾਸ਼ ਰੂਪ ਬ੍ਰਹਮ ਰੂਪ ਸੱਚੇ ਪਾਤਸ਼ਾਹ ਤੋਂ ਰਹਿਤ ਨਿਵਾਸ ਕਰ ਰਹੇ ਹਨ, ਪਰ ਸਾਰੇ ਗੁਰੂ ਸਾਹਿਬ ਤੋਂ ਲਾਭ ਨਹੀਂ ਜੀਵ ਲੈ ਰਹੇ। ਇਸੇ ਪ੍ਰਕਾਰ ਹੋਰ ਪ੍ਰਕਰਣ ਅਨੁਸਾਰ
ਰੈਣਾਇਰ ਮਾਹ ਅਨੰਤ ਹੈ।
ਕਿਰਨਾਂ ਵਾਲੇ ਦਾ ਐਰ ਘਰ ਕੌਣ ਹੈ? ਸਮੁੰਦਰ, ਸਮੁੰਦਰ ਚੋਂ ਲੈਣਾ ਸੰਸਾਰ। ਇਹ ਸੰਸਾਰ ਜਿਹੜਾ ਸਮੁੰਦਰ ਹੈ, ਇਹਦੇ ਵਿੱਚ ਹੀ ਅੰਤ ਤੋਂ ਰਹਿਤ ਪਰਮੇਸ਼ੁਰ ਆਪ ਨਿਵਾਸ ਕਰ ਰਿਹਾ ਹੈ। ਅੰਤ ਤੋਂ ਰਹਿਤ ਵਸਤੂਆਂ ਹਨ ਇਹ ਸੰਸਾਰ ਰੂਪੀ ਸਮੁੰਦਰ ਚ। ਸਤਸੰਗਤ ਵੀ ਇੱਕ ਸਮੁੰਦਰ ਹੈ, ਇਹਦੇ ਚ ਵੀ ਅਨੰਤ ਪਰਮੇਸ਼ੁਰ ਆਪ ਨਿਵਾਸ ਕਰ ਰਿਹਾ ਹੈ। ਸਤਸੰਗਤ ਵਿੱਚੋਂ, ਸੰਸਾਰ ਵਿੱਚੋਂ, ਸਤਿਗੁਰਾਂ ਤੋਂ ਲਾਭ ਲੈਣ ਵਾਲਾ ਕੋਈ ਭਾਗਾਂ ਵਾਲਾ ਹੈ। ਕਹਿੰਦੇ ਹਨ ਜਿਨ੍ਹਾਂ ਦੀ ਕੂੜ ਵਿੱਚ ਬਿਰਤੀ ਲੱਗੀ ਹੋਈ ਹੈ, ਉਹ ਸੰਸਾਰ ਰੂਪੀ ਸਮੁੰਦਰ ਚ ਪੈਦਾ ਹੋਏ ਹੈ, ਉਹਨਾਂ ਤੋਂ 14 ਰਤਨ ਨਹੀਂ ਪ੍ਰਾਪਤ ਕੀਤੇ ਗਏ। ਜਿਵੇਂ 14 ਰਤਨ ਰਿੜਕੇ ਕੱਢੇ ਸਨ, ਇਉਂ ਗੁਣ ਨਹੀਂ ਅੰਦਰੋਂ 14 ਇੰਦਰੀਆਂ ਵਿੱਚ ਜਿਹੜੇ ਗੁਣ ਧਾਰਨੇ ਸੀ, ਨੇਤਰਾਂ ਨਾਲ ਮਹਾਰਾਜ ਦਰਸ਼ਨ ਕਰਨੇ, ਕੰਨਾਂ ਨਾਲ ਜਸ ਸੁਣਨਾ, ਇਹ ਰਤਨ ਨਹੀਂ ਇਹ ਨਿਕਾਲ ਸਕੇ। ਇਸ ਪਾਸੇ ਇਹ ਭੁੱਲ ਕਰਕੇ ਜੀਵ ਅਨੰਤ ਦੀ ਪ੍ਰਾਪਤੀ ਵਾਲੇ ਗੁਣ ਨਾ ਧਾਰਨ
ਕੀਤੇ।
ਇਹ ਤਾਂ ਕੂੜ ਝੂਠ ਦੇ ਵਿੱਚ ਲੱਗੀ ਹੋਈ ਹੈ, ਸ੍ਰਿਸ਼ਟੀ ਹੈ ਉਹ ਆਉਣ ਜਾਣ ਚ ਲੱਗੀ ਹੋਈ ਹੈ। ਇਵੇਂ ਰਹਿਣਾਰ ਸੰਸਾਰ ਸਾਧ ਸੰਗਤ ਰੂਪੀ ਸਮੁੰਦਰ ਚ ਵੀ ਅਨੰਤ ਪਰਮੇਸ਼ਰ ਨਿਵਾਸ ਕਰਦਾ ਹੈ। ਜਿਨ੍ਹਾਂ ਦੀ ਕੂੜ ਵਿੱਚ ਵਿਰਤੀ ਲੱਗੀ ਹੈ, ਉਹ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨਗੇ, ਉਹ ਅਨੰਤ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰਦੇ। ਇਸੇ ਪ੍ਰਕਾਰ ਰਹਿਣਾਰ ਸਮੁੰਦਰ ਰੂਪ ਜੋ ਸਤਿਗੁਰੂ ਹੈ, ਉਹਨਾਂ ਦੇ ਵਿੱਚ ਅਨੰਤ ਰਮ ਬ੍ਰਹਮ ਸਾਖਿਆਤ ਸਰੂਪ ਹੈ। ਜਿਨ੍ਹਾਂ ਦੀ ਕੂੜੀ ਝੂਠੀ ਸਰਦਾ ਹੈ ਦੇਵੀ ਦੇਵਤਿਆਂ ਤੇ, ਉਹ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹੈ, ਸਤਿਗੁਰੂ ਤੋਂ ਲਾਭ ਨਹੀਂ ਉਠਾਉਂਦੇ ਹਨ।
ਭਾਣੇ ਚੱਲੇ ਆਪਣੇ,
ਜਿਹੜੇ ਭਾਈ ਆਪਦੀ ਖੁਦ ਪਸੰਦੀ ਵੀ ਚੱਲਦੇ ਹਨ ਕਿ ਜਿਵੇਂ ਸਾਨੂੰ ਪਾਉਂਦਾ ਉਵੇਂ ਕਰਾਂਗੇ, ਮਹਾਰਾਜ ਦੀ ਕੱਛ ਪਾਉਣੀ ਵੀ ਚੰਗੀ ਨਹੀਂ ਸਮਝਦੇ ਤੇ ਨੰਗੇ ਲੰਗੋਟੀਆਂ ਤੇ ਧੋਤੀਆਂ ਪਾ ਕੇ ਨੰਗੇ ਰਹਿਣਾ ਹਰ ਰੋਜ਼ ਚੰਗੇ ਸਮਝਦੇ ਹਨ। ਸੋ ਇਸ ਪ੍ਰਕਾਰ ਦੀ ਹਾਲਤ ਆਪਣੇ ਖੁਦ ਕੇਸ ਨਹੀਂ ਰੱਖਣੇ, ਚੱਟਮ ਚੱਟ ਹੋਣਾ ਚੰਗਾ ਸਮਝਦੇ ਹੈ। ਜੇ ਗੰਜਾ ਹੋਵੇ ਤਾਂ ਲੋਕ ਉਸ ਨੂੰ ਕਹਿੰਦੇ ਲੈ ਗੰਜਾ ਹੈ, ਫਿਰ ਸਿਰ ਢੱਕ ਕੇ ਰੱਖਣਾ ਪੈਂਦਾ, ਦਾੜੀ ਨਾ ਆਵੇ ਤਾਂ ਖੋਦਾ ਵੱਜਦਾ, ਪਰ ਦਾੜੀ ਆਪ ਮਨਾ ਬਣਾ ਕੇ ਪੈਸੇ ਦੇ ਕੇ ਇਸ ਤਰ੍ਹਾਂ ਦੇ ਬੇਵਕੂਫਪਣੇ ਦੇ ਕੰਮ ਕਰਨ ਵਿੱਚ ਪਰਮੇਸ਼ੁਰ ਤੋਂ ਬੇਮੁਖ ਹੋ ਰਹੇ ਹਨ।
ਭਾਣੇ ਚੱਲੇ ਆਪਣੇ,
ਆਪਣੇ ਖੁਦ ਪਸੰਦੀ ਚੱਲਦੇ ਵੀ ਜਿਵੇਂ ਸਾਨੂੰ ਚਿੱਤ ਕਰਦਾ ਉਵੇਂ ਕਰਾਂਗੇ। ਵਾਹਿਗੁਰੂ ਨੂੰ ਸੋਹਣਾ ਸਰੂਪ ਜਿਹਾ ਜਾਂਦਾ ਹੈ, ਉਦੋਂ ਵੱਧ ਕੇ ਕਿਵੇਂ ਬਣ ਜਾਣਗੇ ਸਿਰ ਮੂੰਹ ਮਨਾ ਕੇ। ਸੋ ਆਪਦੀ ਖੁਦ ਪਸੰਦੀ ਚ ਚੱਲਦੇ ਹਨ ਬੇਮੁਖ ਲੋਕ।
ਬਹੁਤੀ ਲਹਿ ਸਜਾ,
ਇਸ ਕਰਕੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਮੱਕੇ ਚ ਗੁਰੂ ਨਾਨਕ ਸਾਹਿਬ ਨੇ ਕਾਜੀਆਂ ਦੇ ਨਾਲ ਚਰਚਾ ਕਰਦਿਆਂ ਕਿਹਾ, ਜਨਮ ਸਾਖੀ ਦਾ ਵਾਕ ਹੈ, ਦਰਗਾਹ ਢੋਈ ਨਾ ਲਹਿ ਕਾਫਰ ਕੁੱਤਾ ਸੈਤਾਨ। ਉਹ ਦਰਗਾਹ ਚ ਢੋਈ ਨੀ ਲੈਣਗੇ ਜਿਹੜੇ ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਭੰਨ ਗਵਾਈ, ਦਰਗਾਹ ਢੋਈ ਨਾ ਲਹਿਣ ਕਾਫਰ ਕੁੱਤੇ ਜੋਈ ਸੈਤਾਨ। ਇਹ ਸਾਧ ਸੰਗਤ ਜੀ ਨਿਰੰਕਾਰੀ ਖੁਲਾਸ ਵਿੱਚ ਬਚਨ ਆਉਂਦੇ ਹਨ, ਇਸ ਪ੍ਰਕਾਰ ਮਹਾਰਾਜ ਸਾਹਿਬ ਦੇ ਬਚਨ ਹਨ। ਹਾਂਜੀ,
ਬਹੁਤੀ ਲਹਿ ਸਜਾ,
ਬਹੁਤੀ ਸਜ਼ਾ ਪੱਥਰ ਦੀ ਜੂਨ ਚ ਪਹਿਨ ਕੇ ਜਿਹੜੇ ਕੇਸ ਕਤਲ ਕਰਾਉਂਦੇ ਹੈ, ਅਤੇ ਕਦੇ ਮਨੁੱਖਾ ਜਨਮ ਫੇਰ ਹੱਥ ਨਹੀਂ ਆਵੇਗਾ, ਇਹ ਪੱਥਰ ਬਣ ਕੇ ਤੁਸੀਂ ਟਿਕੇ ਰਹੋ, ਬਣੇ ਰਹੋ। ਇਸੇ ਪ੍ਰਕਾਰ ਬਹੁਤੀ ਸਜ਼ਾ ਨਰਕਾਂ ਦੀ ਲੈਣਗੇ, ਆਪਦੀ ਖੁਦ ਪਸੰਦੀ ਚੱਲਦੇ ਹਨ ਜਿਹੜੇ ਵਾਹਿਗੁਰੂ ਦੀ ਰਜ਼ਾ ਨਹੀਂ ਮੰਨਦੇ ਹਨ।
ਰਹਿਣਾਰ ਮਹਿ ਸਭ ਕਿਛ ਹੈ,
ਰਹਿਣਾਰ ਗੁਰੂ ਸਮੁੰਦਰ ਵਿੱਚ, ਸੰਸਾਰ ਰੂਪੀ ਸਮੁੰਦਰ ਚ, ਸਤਸੰਗਤ ਰੂਪੀ ਸਮੁੰਦਰ ਚ ਸਭ ਕੁਝ ਗੁਣ ਪਦਾਰਥ ਹਨ।
ਕਰਮੀ ਪੱਲੇ ਪਾ,
ਪਰ ਜਿਨ੍ਹਾਂ ਨੇ ਭਾਈ ਨਿਸਕਾਮ ਕਰਮ ਪਿਛਲੇ ਜਨਮਾਂ ਚ ਕੀਤੇ ਹੈ, ਉਹਨਾਂ ਤੇ ਗੁਰੂ ਸਾਹਿਬ ਦੀ ਕਰਮੀ ਕਿਰਪਾ ਹੁੰਦੀ ਹੈ, ਤੇ ਕਮਾਈ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਪੱਲੇ ਹਿਰਦੇ ਚ ਆ ਕੇ ਪ੍ਰਾਪਤ ਹੁੰਦੇ ਆ ਗੁਣ।
ਨਾਨਕ ਨੌ ਨਿਧ ਪਾਈ ਹੈ,
ਸਤਿਗੁਰੂ ਜੀ ਕਹਿੰਦੇ ਨਵੇਂ ਨਿਧੀਆਂ ਨੂੰ, ਧਰਮ ਅਰਥ ਕਾਮ ਉਹ ਚਾਰੇ ਪਦਾਰਥਾਂ ਨੂੰ ਅਸਨ ਬਸਨ ਭੂ ਕਣਕ ਪੁਨ ਦਾਸੀ ਚੌਂਪ ਗੁਲਾਮ ਰਜਵਾਏ ਹੰਡਵਾਹੇ ਜਾਣੀਏ ਜੇ ਨੋ ਨਿਧ ਕੇ ਨਾਮ ਪਦਮ ਮਹਾਂ ਪਦਮ ਆਦਿਕ ਨਵੇਂ ਨਿਧੀਆਂ ਨਵ ਦਾ ਭਗਤੀ ਨਵਾਂ ਗੋਲਕਾਂ ਦਾ ਆਧਾਰ ਰੂਪ ਸਰੂਪ ਦੀ ਪ੍ਰਾਪਤੀ ਪਾਈ ਦੀ ਹੈ। ਜੇ ਤਿਸ ਵਾਹਿਗੁਰੂ ਦੀ ਭਾਣੇ ਵਿਚ ਚੱਲੇ ਜੀਵ ਆਪਣੀ ਮਨਮਤ ਛੱਡ ਦੇਵੇ।
ਮਹੱਲਾ ਤੀਜਾ ਸਹਿਜੇ ਸਤਿਗੁਰ ਨਾ ਸੇਵਿਓ।
ਸ਼ਾਂਤੀ ਪੂਰਵ ਗੁਰੂ ਸਾਹਿਬ ਜੀ ਦੀ ਸਹਿਜ ਨਿਰਜਤਨ ਜੁੜ ਕਰਕੇ ਸਹਿਜ ਧੀਰਜ ਦੇ ਨਾਲ ਸਹਿਜ ਸੰਤੋਖ ਦੇ ਨਾਲ ਸਹਿਜ ਸ਼ਾਂਤੀ ਦੇ ਨਾਲ ਗੁਰੂ ਸਾਹਿਬ ਜੀ ਨੂੰ ਸਹਿਜ ਗਿਆਨ ਦੀ ਪ੍ਰਾਪਤੀ ਵਾਸਤੇ ਸਤਿਗੁਰਾਂ ਦਾ ਸੇਵਨ ਨਾ ਕੀਤਾ।
ਹਉਮੈ ਜਨਮ ਬਿਨਾਸ
ਇਹ ਹਉਮੈ ਕਰਦਾ ਰਿਹਾ ਕਿ ਮੇਰੇ ਵਰਗਾ ਕੌਣ ਹੈ, ਮੈਨੂੰ ਕੀ ਲੋੜ ਹੈ ਗੁਰੂ ਸਾਹਿਬ ਦਾ ਵੇਸ ਧਾਰਨ ਕਰਨ ਦੀ। ਇਸ ਪ੍ਰਕਾਰ ਇਹਨੂੰ ਜਨਮ ਆਪਦਾ ਬਿਨਾਸ ਨਾਸ ਕਰ ਲਿਆ ਹੈ।
ਰਸਨਾ ਹਰ ਰਸ ਨਾ ਚੱਖਿਓ।
ਰਸਨਾ ਕਰਕੇ ਹਰੀ ਦੇ ਨਾਮ ਰਸ ਦਾ ਕੀਰਤਨ ਦਾ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਹਰੀ ਦੇ ਰਸ ਨੂੰ ਚੱਖਿਆ ਨੀ ਪ੍ਰੀਤ ਰੂਪੀ ਰਸਨਾ ਦੇ ਨਾਲ
ਕਮਲ ਨਾ ਹੋਇਓ ਪਰਗਾ
ਰਿਦਾ ਕੌਲ ਮੂਧਾ ਹੀ ਰਿਹਾ ਜੋਗੀਆਂ ਪੁਰਖਾਂ ਦਾ ਮਤ ਹੈ ਕਿ ਖੱਬੇ ਪਾਸੇ ਨੂੰ ਮਾਸ ਦੀ ਬੋਟੀ ਜਿਹੜੀ ਹੈ ਉਹ ਖੱਬੇ ਪਾਸੇ ਨੂੰ ਝੁਕੀ ਰਹਿੰਦੀ ਹੈ। ਉਹ ਪ੍ਰਾਣਾਯਾਮ ਦੁਆਰਾ ਮੂਲ ਦੁਆਰੇ ਦੀ ਪੌਣ ਨੂੰ ਰੋਕ ਕਰਕੇ ਅਤੇ ਪ੍ਰਾਣਵਾਯੂ ਨੂੰ ਰੋਕ ਕੇ ਜਦੋਂ ਰਬੜ ਵਾਂਗੂ ਫੂਕ ਵਾਂਗੂ ਭਰਦੇ ਹੈ ਉਦੋਂ ਸਿੱਧਾ ਰਿਦਾ ਕੌਲ ਉਹ ਕਰਕੇ ਦਸਵੇਂ ਦੁਆਰ ਚੋਂ ਜੋ ਯੋਗਾਨੰਦ ਹੈ ਉਸ ਰਸ ਨੂੰ ਪ੍ਰਾਪਤ ਕਰਦੇ ਹੈ। ਉਹਨਾਂ ਦੀ ਲੰਮੀ ਉਮਰ ਹੋ ਜਾਂਦੀ ਹੈ ਅਤੇ ਵਾਜਪਿਤ ਕਫ ਰੁਦਰ ਵਿਗਾੜ ਆਦਿਕਾਂ ਦੇ ਰੋਗ ਮਿਟ ਜਾਂਦੇ ਹੈ। ਇਸੇ ਪ੍ਰਕਾਰ
ਕਮਲ ਨਾ ਹੋਇਓ ਪ੍ਰਗਾ
ਕਮਲ ਜਿਹੜਾ ਹੈ ਰਿਦਾ ਕਮਲ ਮਨੋ ਸਮਾਰ ਦੇ ਸਨਮੁਖ ਹੋਣਾ ਜਿਹੜਾ ਹੈ ਇਹ ਸਨਮੁਖ ਨਹੀਂ ਹੋਇਆ ਇਹ ਸਿੱਧਾ ਨਹੀਂ ਹੋਇਆ ਇਹਦੇ ਅੰਦਰ ਕਰਨਾ ਮੈਤਰੀ ਮੋਤਾ ਅਪੇਖਿਆ ਆਦਿ ਕੇ ਪੰਖੜੀਆਂ ਵਿੱਚ ਗੁਰੂ ਸਾਹਿਬ ਦੇ ਗਿਆਨ ਰੂਪੀ ਸੂਰਜ ਦੀ ਕਿਰਨ ਨਹੀਂ ਪਈ। ਇਸ ਕਰਕੇ ਹਿਰਦਾ ਜਿਹੜਾ ਬੇਮੁਖ ਰਿਹਾ ਪ੍ਰਕਾਸ਼ ਨਾ ਹੋਇਆ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ ਸਵੈਨ ਭਾਵ ਪ੍ਰਕਾਸ਼ ਦਾ ਜਿਸ ਕਰਕੇ ਵਾਸ਼ਨਾ ਦੀ ਵਾਦੀ ਮਿਟ ਜਾਂਦੀ ਕਾਮ ਦੀ ਕਫ ਮਿਟ ਜਾਂਦੀ ਰੋਸ ਰੂਪੀ ਰੋਸ ਰੁਦਰ ਵਿਗਾੜ ਮਿਟ ਜਾਂਦਾ ਇਸ ਪ੍ਰਕਾਰ ਵਾਤ ਵਾਸ਼ਨਾ ਰੂਪੀ ਵਾਦੀ ਮਿਟ ਜਾਂਦੀ ਤੇ ਪਾਪਾ ਰੂਪੀ ਪਿੱਤ ਮਿਟ ਜਾਂਦੀ ਇਉਂ ਕਵਲ ਪ੍ਰਕਾਸ਼ ਨਹੀਂ ਹੋਇਆ ਰਿਹਾ ਕੌਲ ਮੂਧਾ ਹੀ ਰਿਹਾ ਬੇਮੁਖ ਰਿਹਾ ਮਹਾਰਾਜ
ਤੋਂ
ਦੀ ਵਿਹੋਈ ਖਾਧੀ ਮਨਮੁਖ ਨੇ ਇਸ ਪ੍ਰਕਾਰ ਮਨਮੁਖ ਜਿਹੜਾ ਹੈ ਮ੍ਰਿਤੂ ਦੇ ਵੱਸ ਹੋ ਗਿਆ
ਮਾਇਆ ਮੋਹੇ ਬਿਨਾ
ਮਾਇਆ ਦੇ ਮੋਹ ਵਿੱਚ ਲੱਗਾ ਹੋਇਆ ਵਾਰ ਵਾਰ ਨਾਸ ਹੁੰਦਾ ਰਹਿੰਦਾ ਹੈ ਮਾਇਆ ਦੇ ਮੋਹਨ ਪਰਮੇਸ਼ਰ ਵੱਲੋਂ ਇਹਨੂੰ ਨਾਸ ਕਰਤਾ ਬੇਮੁਖ ਕਰਨ ਰੂਪ ਇੱਕ ਭਾਈ ਕਰਤਾਰ ਹਰੀ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਜਪੇ ਤੋਂ ਬਗੈਰ
ਜੀਵਨ ਤ੍ਰਿਗਵਾਸ
ਤਰਕਾਰ ਹੈ ਜਿਹੜਾ ਜੀ ਰਿਹਾ ਹੁਣ ਤੱਕ ਤੇ ਤਰਕਾਰ ਇਹਦੀ ਵਾਸ਼ਨਾ ਜਿਹੜੀ ਹੋਰ ਜਿਉਣ ਦੀ ਤਿਰਗ ਜੀਵਨ ਤਿਰਗ ਹੈ ਇਸਦਾ ਸੰਸਾਰ ਦੇ ਅੰਦਰ ਜਿਉਣਾ ਤੇ ਤਰਕਾਰ ਹੈ ਵਾਸਾ ਘਰ ਆਦਿਕ ਜਿਹੜੇ ਇਹਨੂੰ ਮੰਨੇ ਆ ਦੇਹ ਆਦਿਕ ਤਿੰਨ ਦੇਹਾਂ ਕਾਰਨ ਸੂਖਮ ਸਥੂਲ ਸੁਤਵਿਤ ਲੋਕ ਈਖਣਾ ਤੀਨੀ ਵਾਸ਼ਨਾ ਵੀ ਕਰਨੀ ਇਹਦੀ ਤਰਕਾਰ ਯੋਗ ਹੈ ਰੌਲਾ ਨਾ ਪਾ ਭਜੰਗੇ ਵੀ ਹੌਲੀ ਹੌਲੀ ਕੰਮ ਕਰੀਏ ਬਾਬਾ
ਜਾ ਆਪੇ ਨਜ਼ਰ ਕਰੇ ਪ੍ਰਭ ਸੱਚਾ
ਸੱਚਾ ਪ੍ਰਭੂ ਜੋ ਸਮਰੱਥ ਹੈ ਜਦੋਂ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ ਜੀਵ ਸਾਧ ਸੰਗਤ ਜੀ ਵਾਹਿਗੁਰੂ ਦੇ ਜਿਹੜੇ ਪਿਆਰੇ ਹੈ ਉਹਨਾਂ ਦਾ ਮਨ ਬਾਣੀ ਸਰੀਰ ਕਰਕੇ ਸੇਵਕ ਬਣ ਜਾਵੇ ਅੱਗੇ ਦਾਸ ਜਿਹੜੇ ਇੰਦਰੇ ਹੈ ਉਹਨਾਂ ਦਾ ਦਾਸ ਬਣਿਆ ਹੋਇਆ ਇਹਨੂੰ ਦੱਸਦੇ ਰਹਿੰਦੇ ਉਸ ਦਾਸ ਕਰਦੇ ਰਹਿੰਦੇ ਹੈ ਵਾਹਿਗੁਰੂ ਦੇ ਪਿਆਰਿਆਂ ਦਾ ਸੇਵਕਾਂ ਦਾ ਸੇਵਕ ਮਨ ਬਾਣੀ ਸਰੀਰ ਕਰਕੇ ਹੋਵੇ ਪੂਰਵਲੇ ਮਹਾਰਾਜ ਦੇ ਨਿਸਕਾਮ ਕਰਮਾਂ ਕਰਕੇ ਜਦੋਂ ਕਿਰਪਾ ਮਹਾਰਾਜ ਦੀ ਹੋਵੇ
ਤਾਂ ਅਨ ਦਿਨ ਸੇਵਾ ਕਰੇ ਸਤਿਗੁਰੂ
ਫਿਰ ਰਾਤ ਨੇ ਮਹਾਰਾਜ ਦਾਸਾਂ ਦਾ ਦਾਸ ਹੋ ਕੇ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਟਹਿਲ ਭਗਤੀ ਕਰੇ
ਕਵ ਹੈ ਨਾ ਛੋਡੈ
ਪਾਸ ਕਦੇ ਵੀ ਗੁਰੂ ਸਾਹਿਬ ਦਾ ਪਾਸਾ ਨਾ ਛੱਡੇ ਮਹਾਰਾਜ ਸਾਹਿਬ ਦੀ ਸੰਗਤ ਚ ਰਹੇ ਹਰ ਵਕਤ
ਜਲ ਮਹਿ ਕਮਲ ਅਲਿਪਤੋ ਵਰਤ
ਗ੍ਰਸਤ ਵਿਚ ਰਹਿੰਦਾ ਹੋਇਆ ਵੀ ਐ ਨਿਰਲੇਪ ਰਵੇ ਜਿਵੇਂ ਜਲ ਵਿਚ ਕੌਲ ਰਹਿੰਦਾ ਹੋਇਆ ਪਾਣੀ ਚੋਂ ਨਿਰਲੇਪ ਰਹਿੰਦਾ ਹੈ ਇਉਂ ਪਦਾਰਥਾਂ ਚ ਨਿਰਲੇਪ ਰਹੇ
ਤਿਉਂ ਵਿਚ ਗ੍ਰਹਿ ਉਦਾ
ਇਸ ਪ੍ਰਕਾਰ ਗ੍ਰਸਤ ਵਿਚ ਰਹਿੰਦਾ ਹੋਇਆ ਉਪਰਾਮ ਹੋ ਕੇ ਰਹੇ ਪਰਿਵਾਰ ਦੇ ਵਿਚ ਰਹਿੰਦਾ ਹੋਇਆ ਵਾਹਿਗੁਰੂ ਦੀ ਦਾਤ ਸਮਝੇ ਮੋਹ ਨਾ ਕਰੇ ਤੇ ਡਿਊਟੀ ਆਪਣੀ ਸ਼ੱਕ ਦੇਈ ਜਾਵੇ ਜਿਵੇਂ ਪਹਿਰੇਦਾਰ ਬੰਕ ਦਾ ਡਿਊਟੀ ਦਿੰਦਾ ਹੈ ਪਰ ਉਹਦੇ ਅੰਦਰ ਇਹ ਮੇਰ ਨਹੀਂ ਹੁੰਦੀ ਕਿ ਮੇਰਾ ਖਜ਼ਾਨਾ ਉਹ ਸਰਕਾਰੀ ਖਜ਼ਾਨਾ ਸਮਝਦਾ ਇਉਂ ਜਿਹੜੀ ਡਿਊਟੀ ਹੈ ਕਰੀ ਜਾਵੇ ਪਰ ਮੇਰ ਨਾ ਰੱਖੇ, ਮੇਰ ਵਾਹਿਗੁਰੂ ਦੀ ਸਮਝੇ ਕਿ ਉਸੇ ਦੀ ਦਾਤ।
ਜਨ ਨਾਨਕ ਕਰੇ ਕਰਾਇਆ ਸਭ ਕੋ,
ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿਸੇ ਤੇ ਨਫ਼ਰਤ ਨਾ ਕਰੇ, ਨਾਮ ਚ ਐਸੀ ਲਿਵ ਲੱਗ ਕੇ ਜੁੜ ਜਾਵੇ, ਇਉਂ ਜਾਣੇ ਕਿ ਕਰਾਇਆ ਹੋਇਆ ਪੂਰਵਲੇ ਜੀਆਂ ਦੇ ਸੰਸਕਾਰਾਂ ਅਨੁਸਾਰ ਪਰਮੇਸ਼ੁਰ ਕਰਾਇਆ ਹੋਇਆ, ਉਹ ਪਰਮੇਸ਼ੁਰ ਦਾ ਸਭ ਕੋਈ ਕਰਦਾ, ਜਿਹੇ ਜੇ ਕਹਿੰਦੇ ਸੰਸਕਾਰ ਹੈ ਉਹ ਜਿਹਾ ਮਹਾਰਾਜ ਸਾਹਿਬ ਉਹਨਾਂ ਦੇ ਕਰਮਾਂ ਦਾ ਫਲ ਦੇ ਰਿਹਾ ਹੈ।
ਜਨ ਨਾਨਕ ਕਰੇ ਕਰਾਇਆ ਸਭ ਕੋ,
ਸਤਿਗੁਰੂ ਜੀ ਕਹਿੰਦੇ ਹਨ ਪੂਰਵਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਈਸ਼ਵਰ ਫਲ ਪ੍ਰਦਾਤਾ ਹੈ, ਉਹਦਾ ਕਰਾਇਆ ਹੋਇਆ ਸਭ ਕੋਈ ਜੀਵ ਕਰਤੱਵ ਕਰਦੇ ਹਨ।
ਜਿਉਂ ਭਾਵ ਹੈ ਤੇ ਹਰ ਗੁਣ ਤਾਸ,
ਜਿਵੇਂ ਕਰਤਾਰ ਨੂੰ ਭਾਉਂਦਾ ਹਰੀ, ਉਹ ਗੁਣਾਂ ਦਾ ਖਜ਼ਾਨਾ ਹੈ, ਪਾਤਰ ਹੈ, ਉਹਦੀ ਰਜਾਬ ਵਿੱਚ ਚਰਨਾ ਕਰੇ, ਆਪਣੀ ਮਨ ਵਤ ਨਾ ਵਰਤੇ, ਅਤੇ ਜਿਹੜੇ ਔਗੁਣ ਹਨ ਉਹ ਸਾਡੀ ਵੱਲੋਂ ਹੋਏ ਹੈ ਤੇ ਗੁਣਾਂ ਦਾ ਦਾਤਾ ਪਰਮੇਸ਼ੁਰ ਹੈ ਉਹ ਜਾਣੇ।
ਪੌੜੀ ਛੱਤੀ ਹੀ ਯੁਗ ਗੁਵਾਰ ਸਾ,
ਸਿੱਖਾਂ ਨੂੰ ਪ੍ਰਸ਼ਨ ਕੀਤੇ ਮਹਾਰਾਜ ਤੀਜੇ ਪਾਤਸ਼ਾਹ ਦੇ ਪਾਸ ਕਿ ਮਹਾਰਾਜ ਜੀ ਛੱਤੀ ਯੁਗ ਵਰਤਿਓ ਗੁਵਾਰੇ, ਪਹਿਲੇ ਪਾਤਸ਼ਾਹ ਨੇ ਕਿਹਾ ਹੈ ਤਾੜੀ ਲਾਈ ਸਿਰਜਣ ਹਾਰੇ, ਉਹ ਛੱਤੀ ਯੁਗਾਂ ਦੀ ਗਿਣਤੀ ਕਿਨ ਸੱਚੇ ਪਾਤਸ਼ਾਹ ਕੀਤੀ ਸੀ, ਤਾਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਗੁਰਸਿੱਖੋ
ਛੱਤੀ ਯੁਗ
ਜਦੋਂ ਛੱਤੀ ਯੁਗ ਗੁਵਾਰ ਨੇਰਾ ਹੀ ਪਾ ਛੱਡਿਆ ਸੀ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਕੋਈ ਰਚਨਾ ਨਹੀਂ ਸੀ ਰਚੀ, ਅੰਧੇਰਾ ਸੀ ਬੜਾ ਭਾਰੀ ਛੱਤੀ ਯੁਗਾਂ ਵਿੱਚ,
ਆਪੇ ਗਣਤ ਕੀਨੀ,
ਉਹਦੀ ਗਿਣਤੀ ਵੀ ਮਹਾਰਾਜ ਸਾਹਿਬ ਨੇ ਆਪ ਹੀ ਕੀਤੀ ਸੀ, ਹੋਰ ਕੌਣ ਗਿਣਤੀ ਕਰਨ ਵਾਲਾ ਦੂਜਾ ਸੀ, ਆਪ ਹੀ ਉਹਨਾਂ ਦੀ ਗਿਣਤੀ ਸੱਚੇ ਪਾਤਸ਼ਾਹ ਨੇ ਕੀਤੀ ਹੈ ਪਰਮੇਸ਼ਵਰ ਨੇ।
ਆਪੇ ਸ੍ਰਿਸ਼ਟ ਸਭ ਸਾਜੀਆਂ ਨੂੰ,
ਇਹ ਜਿੰਨੀ ਗੁਰਸਿੱਖੋ ਸ੍ਰਿਸ਼ਟੀ ਰਚਨਾ ਕੀਤੀ ਹੈ ਇਹ ਆਪ ਹੀ ਵਾਹਿਗੁਰੂ ਨੇ ਸਾਜਨਾ ਕੀਤੀ ਹੈ,
ਆਪ ਮਤ ਦੀਨੀ,
ਆਪ ਹੀ ਜਿਹੜੀ ਮਤ ਗੁਰਮਤ ਦੀ ਮਤ ਦਿੱਤੀ ਹੈ, ਵਿਵਹਾਰਕ ਮਤ ਦਿੱਤੀ ਹੈ, ਸ਼ਾਸਤਰ ਗਿਆਨ ਦੀ ਮਤ ਦਿੱਤੀ ਹੈ, ਇਹ ਮਤ ਵੀ ਆਪ ਹੀ ਮਹਾਰਾਜ ਦੇਣਾ ਕੀਤੀ ਹੈ।
ਸਿਮਰਤ ਸ਼ਾਸਤ ਸਾਜਿਆਂ ਨੂੰ,
ਰਿਸ਼ੀਆਂ ਨੂੰ ਐਸੀ ਮਤ ਦਿੱਤੀ, ਰਿਸ਼ੀਆਂ ਨੇ ਸ਼ਾਸਤਰ 6 ਬਣਾਏ, ਫਿਰ ਸਿਮਰਤੀਆਂ ਬਣਾਈਆਂ,
ਪਾਪ ਪੁੰਨ ਗਣਤ ਗਣੀ,
ਉਹਨਾਂ ਵਿੱਚ ਪਾਪ ਇਸ ਕਰਮ ਦਾ ਨਾਮ, ਪਾਪ ਇਸ ਦਾ ਨਾਮ ਪੁੰਨ ਹੈ, ਇਹ ਗਿਣਤੀ ਗਿਣਨਾ ਕੀਤੀ, ਹਿਸਾਬ ਕਿਤਾਬ ਕੀਤਾ ਵੇਦਾਂ ਸ਼ਾਸਤਰਾਂ ਵਾਲਿਆਂ ਨੇ।
ਜਿਸ ਬੁਝਾਏ ਸੋ ਬੁਝ ਸੀ,
ਜਿਸ ਨੂੰ ਮਹਾਰਾਜ ਸਾਹਿਬ ਬੁਝਾਉਂਦੇ ਸੀ ਉਹ ਪਿੱਛੇ ਬੁਝਦੇ ਸੀ, ਜਿਹਨੂੰ ਹੁਣ ਬੁਝਾਉਂਦੇ ਉਹ ਪਰਮੇਸ਼ਰ ਦੇ ਆਨੰਦ ਨੂੰ ਬੁਝਦੇ ਹਨ।
ਸੱਚਾ ਸ਼ਬਦ ਪਤੀਨੀ,
ਸੱਚੇ ਗੁਰਾਂ ਦੇ ਸ਼ਬਦ ਕਰਕੇ ਪ੍ਰਤੀਤ ਆਉਂਦੀ ਹੈ, ਭਰੋਸਾ ਆਉਂਦਾ, ਜਿਹੜਾ ਸੱਚੇ ਸ਼ਬਦ ਨੂੰ ਕਮਾਉਂਦਾ ਉਹਨੂੰ ਭਰੋਸਾ ਆ ਜਾਂਦਾ ਤੇ ਪ੍ਰਤੀਤ ਆ ਜਾਂਦਾ, ਉਹਦਾ ਮਨ ਪਤੀਨੀ ਪਤਿਆਇਆ ਹੁੰਦਾ, ਉਹਨੂੰ ਅਜਮਾਇਸ਼ ਹੋ ਜਾਂਦੀ ਹੈ ਸਾਰੀ ਕਿਸੋ, ਗੁਰੂ ਸਾਹਿਬ ਜੀ ਦੱਸ ਰਹੇ ਹੈ ਇਹ ਠੀਕ ਹੈ।
ਸਭ ਆਪੇ ਆਪ ਵਰਤਦਾ,
ਆਪਣਾ ਆਪ ਰੂਪ ਵਾਹਿਗੁਰੂ ਸਾਰਿਆਂ ਚ ਭਾਈ ਵਰਤ ਰਿਹਾ ਹੈ,
ਆਪੇ ਬਖਸ਼ ਮਿਲਾਈ,
ਆਪ ਹੀ ਜਿਹਨਾਂ ਨੂੰ ਨਾਮ ਦੀ ਦਾਤ ਬਖਸ਼ੀ ਹੈ ਉਹਨਾਂ ਨੂੰ ਵਾਹਿਗੁਰੂ ਨੇ ਆਪ ਦੇ ਸਰੂਪ ਚ ਮੇਲ ਲਿਆ ਹੈ, ਉਹ ਹਰ ਵਕਤ ਇਉਂ ਜਾਪ ਕਰਦੇ ਹਨ,
ਵਾਹ ਵਾਹ ਸੱਚੇ ਪਾਤਸ਼ਾਹ,
ਇਹ ਵਾਹਿਗੁਰੂ ਤੂੰ ਸੱਚਾ ਹੈ ਪਾਤਸ਼ਾਹ, ਦੁਨੀਆਂ ਦਾ ਭਾਵ ਮਾਲਕ ਹੈ,
ਤੂੰ ਸੱਚੀ ਨਾਈ
ਅਤੇ ਵਾਹ ਚਰਜ ਰੂਪ ਹੈ, ਤੂੰ ਸੱਚੀ ਨਾਈ ਮਹਿਮਾ ਵਾਲਾ ਹੈ।
ਸਲੋਕ ਮਹੱਲਾ ਤੀਜਾ, ਇਹੋ ਤਨ ਸਭ ਰਤ ਹੈ,
ਸਤਿਗੁਰੂ ਤੀਜੇ ਪਾਤਸ਼ਾਹ ਜੀ ਦੇ ਪਾਸ ਗੁਰੂ ਅਰਜਨ ਸਾਹਿਬ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਫਰੀਦ ਸਾਹਿਬ ਨੇ ਕਿਹਾ ਹੈ ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰਤੇ ਰੱਬ ਸੁਣ ਤਨ ਤਾਂ ਰਤ ਨਾ ਹੋਏ, ਸਾਡਾ ਤਾਂ ਮਹਾਰਾਜ ਖੂਨ ਦੇ ਨਾਲ ਹੀ ਥੈਲੇ ਸਾਰੇ ਬਣੇ ਹੋਏ ਹੈ, ਤਾਂ ਸਾਡੀ ਪ੍ਰੀਤ ਤਨ ਨਾ ਹੋਈ ਪਰਮੇਸ਼ਵਰ ਨਾਲ। ਗੁਰੂ ਸਾਹਿਬ ਜੀ ਕਹਿੰਦੇ ਨੇ ਹੇ ਸਿੱਖੋ ਫਰੀਦ ਸਾਹਿਬ ਦਾ ਇਹ ਮਤਲਬ ਨਹੀਂ ਸੀ, ਸਾਡੇ ਸਤਿਗੁਰੂ ਅਮਰਦਾਸ ਜਗਤ ਗੁਰੂ ਜੀ ਨੇ ਇਹ ਬਚਨ ਕੀਤੇ ਹੈ ਕਿ ਇਹ ਲੋਭ ਰੂਪੀ ਰਤ ਨਹੀਂ ਸੀ ਉਹਨਾਂ ਚ, ਸੁਣੋ ਇਹ ਪ੍ਰਕਰਨ ਤੀਜੇ ਪਾਤਸ਼ਾਹ ਨੂੰ ਉਚਾਰਦੇ ਹਨ।
ਸਲੋਕ ਮਹੱਲਾ ਤੀਜਾ, ਇਹੋ ਤਨ ਸਭ ਰਤ ਹੈ,
ਇਹ ਗੁਰਸਿੱਖੋ ਇਹ ਸਾਰਾ ਸਰੀਰ ਜਿਹੜਾ ਖੂਨ ਦਾ ਹੀ ਬਣਿਆ ਹੋਇਆ ਹੈ,
ਰਤ ਬਿਨ ਤਨ ਨਾ ਹੋ,
ਜਿਸ ਵਕਤ ਰਤ ਸੁੱਕ ਜਾਵੇ ਲਹੂ ਬਣਨੋਂ ਹਟ ਜੇ ਉਦੋਂ ਸਰੀਰ ਹੀ ਨਾਸ ਹੋ ਜਾਂਦਾ, ਖੂਨ ਤੋਂ ਬਿਨਾਂ ਤਾਂ ਸਰੀਰ ਹੀ ਨਹੀਂ ਹੋ ਸਕਦਾ ਹੈ।
ਜੋ ਸਹਿਰਤੀ ਆਪਣੇ,
ਇਹ ਗੁਰਸਿੱਖੋ ਭਗਤ ਦਾ ਇਹ ਪ੍ਰਕਰਨ ਹੈ, ਮਤਲਬ ਹੈ ਜਿਹੜੇ ਸਹਿਪਤੀ ਪਰਮੇਸ਼ੁਰ ਵਿੱਚ ਰੰਗੇ ਹੋਏ ਆਪਣੇ ਵਿੱਚ,
ਤਿੰਨ ਤਨ ਲੋਭ ਰਤ ਨਾ ਹੋ,
ਉਹਨਾਂ ਦੇ ਸਰੀਰ ਚ ਲੋਭ ਰੂਪੀ ਖੂਨ ਨਹੀਂ ਹੁੰਦਾ, ਲੋਭ ਨੀ ਕਿਸੇ ਪਦਾਰਥ ਦਾ ਹੁੰਦਾ ਹੈ।
ਹਾਂ
ਇਹ ਵੀ ਠੀਕ ਹੈ, ਤਨ ਸੁੱਕਾ ਪਿੰਜਰ ਸੀ ਆ, ਤਲੀਆਂ ਖੁੰਡੇ ਖੁੰਡੇ ਕਾਗ, ਅਜੇ ਸਿਰ ਰੱਬ ਨਾ ਬੋਹੜੇ ਦੇਖ ਬੰਦੇ ਕੇ ਭਾਗ ਭੈ ਪਿਆ
ਤਨ ਖੀਣ ਹੋ।
ਜਦੋਂ ਵਾਹਿਗੁਰੂ ਦਾ ਭੈ ਪੈਂਦਾ ਸਰੀਰ ਵੀ ਕਮਜ਼ੋਰ ਹੋ ਜਾਂਦਾ, ਸਰੀਰ ਵੀ ਬਾਹਲਾ ਮੋਟਾ ਗੋਗਣਾ ਪੈਣ ਵਾਲਾ ਵੀ ਰਹਿੰਦਾ, ਬਹੁਤ ਨਿਰਬਲ ਜਿਹਾ ਹੋ ਜਾਂਦਾ ਹੈ।
ਲੋਭ ਰੱਤ ਵਿੱਚ ਹੋ ਜਾ,
ਪਰ ਰੱਤ ਦੇ ਥਾਂ ਇਹ ਦੱਸੋ ਲੋਭ ਰੂਪੀ ਲਹੂ ਜਾਂਦਾ ਉਹਦੇ ਅੰਦਰੋਂ, ਲੋਭ ਦੀ ਨਿਵਰਤੀ ਹੋ ਜਾਂਦੀ ਹੈ ਪਦਾਰਥਾਂ ਦੀ।
ਜਿਉਂ ਬੈਸੰਤਰ ਧਾਤ ਸ਼ੁੱਧ ਹੋ,
ਉਹ ਸਰੀਰ ਉਹਨਾਂ ਦੇ ਐਂ ਸ਼ੁੱਧ ਹੋ ਜਾਂਦੇ ਜਿਵੇਂ ਬਸੰਤਰ ਅਗਨੀ ਦੇ ਵਿੱਚ ਪਾ ਕੇ ਸੋਨੇ ਆਦਿਕਾਂ ਦੀ ਧਾਤ ਸ਼ੁੱਧ ਪਵਿੱਤਰ ਹੋ ਜਾਂਦੀ ਹੈ।
ਜਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ,
ਜਿਉਂ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਭੈ ਹੈ ਅਗਨੀ ਦੀ ਨਹੀਂ ਆਈ ਹੈ, ਖੋਟੀ ਮੱਧ ਦੀ ਮੈਲ ਮਾਰਾ ਸਾਹ ਗੁਆ ਦਿੰਦੇ ਹੈ, ਇਸ ਪ੍ਰਕਾਰ ਸੋਨਾ ਬਾਰਾਂ ਬੰਦੀਆਂ ਜਿਵੇਂ ਬਣ ਜਾਂਦਾ ਹੈ, ਐ ਜੀਵ ਉਹਨਾਂ ਦੇ ਭਾਈ ਬਣ ਜਾਂਦੇ ਹਨ।
ਨਾਨਕ ਤੇ ਜਨ ਸੋਹਣੇ,
ਸਤਿਗੁਰੂ ਜੀ ਕਹਿੰਦੇ ਉਹ ਜਨ ਸੋਭਨੀਕ ਹਨ ਮਹਾਰਾਜ ਦੇ ਪਾਸ,
ਰੱਤੇ ਹਰ ਰੰਗ ਲਾ,
ਜਿਹੜੇ ਹਰੀ ਨਾਲ ਪ੍ਰੇਮ ਲਾ ਕੇ ਰੰਗੇ ਗਏ ਹੈ ਮਨ ਬਾਣੀ ਸਰੀਰ ਕਰਕੇ, ਉਹ ਸੋਭਨੀਕ ਹਨ ਲੋਕ ਪ੍ਰਲੋਕ ਚ ਮਹਾਂਪੁਰਖ।
ਮਹੱਲਾ ਤੀਜਾ, ਰਾਮ ਕਲੀ ਰਾਮ ਮਨ ਵਸਿਆ,
ਸਤਿਗੁਰੂ ਤੀਜੇ ਪਾਤਸ਼ਾਹ ਦੇ ਪਾਸ ਕਿਸੇ ਗੋਈਏ ਨੇ ਆ ਕੇ ਰਾਮਕਲੀ ਰਾਗਣੀ ਗਾਉਣਾ ਕੀਤੀ ਤੇ ਸਿੱਖ ਸਾਰੇ ਪ੍ਰਸੰਨ ਹੋਏ ਰਾਮਕਲੀ ਸੁਣ ਕੇ। ਗੁਰੂ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਕੀ ਸੋਹਣੀ ਨੇ ਰਾਮਕਲੀ ਗਾਈ ਹੈ, ਤਾਂ ਸੁਣ ਕੇ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ,
ਰਾਮਕਲੀ ਰਾਮ ਮਨ ਵਸਿਆ।
ਤੇ ਭਾਈ ਰਾਮਕਲੀ ਰਾਗ ਰਾਗਣੀ ਗਾਉਣ ਵਾਲੇ ਦੇ ਜੇ ਮਨ ਚ ਰਾਮ ਵਸਿਆ ਹੋਵੇ ਨਾ ਤਾਂ ਇਹਦੀ ਗਾਈ ਹੋਈ ਸਫਲੀ ਹੈ।
ਤਾਂ ਬਣਿਆ ਸੀਗਾ,
ਤਾਂ ਹੀ ਭਾਈ ਇਹਦਾ ਸਾਰਾ ਸ਼ਿੰਗਾਰ ਜਿਹੜਾ ਗਾਉਣ ਦਾ, ਸੁਰ ਦਾ, ਤਾਲ ਦਾ ਅਤੇ ਹਾ ਧਾ ਦਾ ਇਤਿਆਦਿਕ ਜਿੰਨਾ ਸਾਰਾ ਤਾਲ ਪੂਰਾ ਕਰਨਾ ਤੇ ਸੁਰ ਪੂਰੀ ਰਹਿਣੀ, ਰਾਗ ਦਾ ਲਾਭ ਪੂਰਾ ਹੋਣਾ, ਇਹ ਸ਼ਿੰਗਾਰ ਹੈ, ਇਹ ਤਾਂ ਬਣਿਆ ਹੋਇਆ ਠੀਕ ਹੈ। ਇਸੇ ਪ੍ਰਕਾਰ
ਰਾਮ ਕਲੀ ਰਾਮ ਮਨ ਵਸਿਆ,
ਰਾਮ ਦੀ ਪ੍ਰਾਪਤੀ ਵਾਲੀ ਕਲੀ ਜਿਵੇਂ ਬੂਟੇ ਦੇ ਵਿੱਚੋਂ ਜਿਸ ਪ੍ਰਕਾਰ ਸਤ ਸੰਗਤ ਜੀ ਕਲੀਆਂ ਨਿਕਲਦੀਆਂ ਹਨ ਗੀਆਂ, ਇਸ ਪ੍ਰਕਾਰ ਰਾਮ ਦੀ ਕਲੀ, ਰਾਮ ਦੀ ਪ੍ਰਾਪਤੀ ਵਾਲੀ ਕਲੀ ਕੌਣ? ਬੁੱਧੀ ਹੈ। ਬੁੱਧੀ ਉਹ ਭਾਈ ਕਲੀ ਦੀ ਨਿਆਈ ਕਰਨਾ ਮੈਤਰੀ ਆਦਿਕ ਕਲੀਆਂ ਜਿਹਦੇ ਚ ਨਿਕਲੀਆਂ ਹੋਈਆਂ, ਉਹ ਬੁੱਧੀ ਸ੍ਰੇਸ਼ਟ ਹੈ। ਰਾਮ ਕਲੀ ਬੁੱਧ
ਰਾਮ ਮਨ ਵਸ,
ਜਿਨ੍ਹਾਂ ਦੇ ਮਨ ਦੇ ਚ ਰਾਮ ਦਾ ਨਾਮ ਵਸ ਗਿਆ ਹੈ,
ਤਾਂ ਬਣਿਆ ਸੀਗਾ,
ਤਾਂ ਉਹਨਾਂ ਦਾ ਸ਼ਿੰਗਾਰ ਸਾਧਨਾ ਦਾ ਵਿਰਾਗ ਵਿਵੇਕ ਖੜ ਸੰਮਤੀ ਮੋਖ ਇੱਛਾ ਇਹ ਬਣਿਆ ਹੋਇਆ ਸੋਭਨੀਕ ਹੈ।
ਗੁਰ ਕੈ ਸ਼ਬਦ ਕਮਲ ਵਿਗਸਿਆ,
ਜਿਨ੍ਹਾਂ ਦਾ ਗੁਰੂ ਸਾਹਿਬ ਦੇ ਸ਼ਬਦ ਕਰਕੇ ਖਿਮਾ ਰੂਪੀ ਸ਼ਿੰਗਾਰ ਬਣਿਆ ਸੋਭਨੀਕ ਹੈ, ਸ਼ਾਂਤ ਰੂਪ ਸ਼ਿੰਗਾਰ ਬਣਿਆ ਹੋਇਆ ਸੋਭਨੀਕ ਹੈ ਉਹਨਾਂ ਦਾ।
ਗੁਰ ਕੈ ਸ਼ਬਦ ਕਮਲ ਵਿਗਸਿਆ,
ਜਿਨ੍ਹਾਂ ਦਾ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਰਿਦਾ ਕੌਰ ਜਿਹੜਾ ਮਿਜਿਆ ਹੋਇਆ ਸੀ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਵਿਗਸਿਆ ਖਿੜਿਆ ਹੈ, ਦੇਵੀ ਸੰਪਦਾ ਪ੍ਰਗਟ ਹੋਇਆ ਹੀ ਅੰਦਰੋਂ।
ਤਾਂ ਸੌਂਪਿਆ ਭਗਤ ਭੰਡਾਰ,
ਤਾਂ ਗੁਰੂ ਸਾਹਿਬ ਜੀ ਉਹਨਾਂ ਨੂੰ ਭਗਤੀ ਦਾ ਭੰਡਾਰਾ ਹੀ ਸੌਂਪ ਦਿੱਤਾ, ਅਰਪ ਦਿੱਤਾ ਕਿ ਲਓ ਭਾਈ ਖਾਵੋ ਖਰਚੋ ਰਲ ਮਿਲ ਭਾਈ ਤੋੜ ਨਾ ਵੱਧ ਹੋ ਜਾਈ।
ਭਰਮ ਗਿਆ ਤਾਂ ਜਾਗਿਆ,
ਜਿਨ੍ਹਾਂ ਦੇ ਅੰਦਰੋਂ ਭਰਮ ਜਿਹੜਾ ਸੀ ਭੇਦ ਭਰਮ ਕਰਤੱਦ ਭਰਮ ਆਦਿਕ, ਜਦੋਂ ਭਰਮ ਹਿਰਦੇ ਚੋਂ ਗੁਰਾਂ ਦੇ ਉਪਦੇਸ਼ ਕਰਕੇ ਗਿਆ ਤਾਂ ਗਿਆਨ ਵਾਸਤਾ ਜਾਗਿਆ।
ਚੂਕਾ ਅਗਿਆਨ
ਭਰਮ ਗਿਆ,
ਭਰਮ ਗਿਆ ਤਾਂ ਜਾਗਿਆ,
ਜਦੋਂ ਭਰਮ ਦੀ ਨਿਵਿਰਤੀ ਹੋਈ ਤਾਂ ਗਿਆਨ ਵਸਦਾ ਚ ਜਾਗਿਆ।
ਚੂਕਾ ਅਗਿਆਨ ਅੰਧਾ,
ਜਿਹੜਾ ਅਗਿਆਨ ਦਾ ਹਨੇਰਾ ਵਰਣ ਸ਼ਕਤੀ ਵਿਖੇਪ ਸ਼ਕਤੀ ਸੀ ਇਹ ਸਾਰਾ ਅਗਿਆਨ ਦਾ ਹਨੇਰਾ ਚੱਕਿਆ ਗਿਆ, ਨਿਰਾਵਰਣ ਪ੍ਰਕਾਸ਼ ਹੋ ਗਿਆ।
ਕਿਸ ਨੂੰ ਰੂਪ ਅਤ ਅਗਲਾ,
ਉਹਨੂੰ ਸਾਧ ਸੰਗਤ ਜੀ ਰੂਪ ਚੜ ਗਿਆ ਅਗਲਾ ਅਤਿਅੰਤੀ, ਰੂਪ ਨਾਲ ਦਿਲ ਦੀ ਸਫਾਈ ਹੋ ਗਈ ਉਸ ਦੀ, ਅਤਿਅੰਤ ਅਗਲਾ ਅਨਾਦ ਕਾਲ ਦਾ ਸਰੂਪ ਪ੍ਰਾਪਤ ਹੋ ਗਿਆ ਉਹਨਾਂ ਦੇ ਤਾਂ ਹੀ।
ਜਿਸ ਹਰ ਨਾਲ ਪਿਆ,
ਜਿਨ੍ਹਾਂ ਦਾ ਪਰਮੇਸ਼ਰ ਦੇ ਨਾਲ ਪਿਆਰ ਪੈ ਗਿਆ ਸਾਧ ਸੰਗਤ ਜੀ,
ਸਦਾ ਰਵੇ ਫਿਰ ਆਪਣਾ,
ਉਹ ਇਸਤਰੀ ਦੇ ਅਲੰਕਾਰ ਦੁਆਰਾ ਕਹਿੰਦੇ ਆ ਉਹ ਇਸਤਰੀਆਂ ਸਦਾ ਆਪਣੇ ਪਤੀ ਦੇ ਸੁਖ ਨੂੰ ਮਾਣਦੀਆਂ ਹਨ,
ਸੋਭਾਵੰਤੀ ਨਾਲ,
ਅਤੇ ਉਹ ਸੋਭਾ ਵਾਲੀਆਂ ਇਸਤਰੀਆਂ ਕਹਾਉਂਦੀਆਂ ਨੇ ਇਸੇ ਪ੍ਰਕਾਰ,
ਸਦਾ ਰਵੇ ਫਿਰ ਆਪਣਾ,
ਆਪਣਾ ਫਿਰ ਪਤੀ ਜੋ ਅਕਾਲ ਪੁਰਖ ਹੈ ਉਹਦੇ ਆਨੰਦ ਨੂੰ ਬ੍ਰਹਮ ਗਿਆਨੀ ਸਦਾ ਮਾਣਦੇ ਹਨ।
ਸੋਭਾਵੰਤੀ ਨਾਰ,
ਉਹ ਸੋਭਾ ਵਾਲੀਆਂ ਨਾਰਾਂ ਇਸਤਰੀਆਂ ਜੀਵ ਮਹਾਤਮਾ ਜਗਿਆਸੂ ਸਖੀਆਂ ਤਤਵੇਤੇ ਉਹ ਸੋਭਾ ਵਾਲੇ ਹਨ,
ਮਨਮੁਖ ਭਗਤੀ
ਰੂਪ ਸੋਭਾ ਵਾਲੀਆਂ ਹਨ। ਉਹ
ਮਨਮੁਖ ਸੀਗਾਰ ਨਾ ਜਾਣਨੀ,
ਜਿਹੜੇ ਮਨਮੁਖ ਲੋਕ ਹੈ ਉਹ ਤਾਂ ਸਾਧਨਾ ਦਾ ਸ਼ਿੰਗਾਰ ਕਰਨੀ ਨੀ ਜਾਣਦੇ ਹਨ।
ਜਸਨ ਜਨਮ ਸਭ ਹਾਰ,
ਨਾ ਵਿਰਾਗ ਹੈ ਉਹਨਾਂ ਚ, ਨਾ ਵਿਵੇਕ ਹੈ, ਨਾ ਭਗਤੀ ਹੈ, ਨਾ ਖਿਮਾ, ਨਾ ਸ਼ਾਂਤੀ ਹੈ।
ਜਸਨ ਜਨਮ ਸਭ ਹਾਰ,
ਉਹ ਤਾਂ ਆਪਦੇ ਮਨੁੱਖਾ ਜਨਮ ਨੂੰ ਹਾਰ ਕੇ ਭਾਈ ਇਸ ਦੁਨੀਆਂ ਚੋਂ ਜਾਣਗੇ ਵਿਕਾਰਾਂ ਦੀ ਕੁਸੰਗਤ ਕਰਕੇ।
ਬਿਨ ਹਰ ਭਗਤੀ ਸੀਗਾਰ ਕਰੇ,
ਹਰੀ ਦੀ ਭਗਤੀ ਜਿਹੜੇ ਨਹੀਂ ਕਰਦੇ ਉੱਤੋਂ ਤ੍ਰਾਟਕ ਸਾਧ ਲਿਆ, ਕਿਸੇ ਦੇ ਅਸਰ ਪਾ ਕੇ ਵਸ ਕਰ ਲਿਆ, ਕਿਸੇ ਦੇ ਚਿੱਤ ਨੂੰ ਨਾਟਕ ਚੇਟ ਕੀਏ ਕੋ ਕਾਜਾ ਦੇ ਨਾਲ ਕਿਸੇ ਨੂੰ ਚੇਟਕ ਲਾ ਦਿੱਤਾ, ਕਿਸੇ ਦਾ ਚਿੱਤ ਉਥਾਨ ਕਰ ਦਿੱਤਾ, ਇਸ ਪ੍ਰਕਾਰ
ਹਰ ਭਗਤੀ ਸੀਗਾਰ ਕਰੇ,
ਕਰਤਾਰ ਦੀ ਭਗਤੀ ਤੋਂ ਬਗੈਰ ਜਿਹੜੇ ਹੋਰ ਸਾਧਨਾ ਦੇ ਸ਼ਿੰਗਾਰ ਕਰਦੇ ਹੈ,
ਨਿਤ
ਜੰਮ ਜਗ ਕਰ ਲੇ, ਪੂਜਾ ਆਦਿ ਕਰ ਲਈ, ਤ੍ਰਾਟਕ ਸਾਧ ਲਿਆ,
ਨਿਤ ਜੰਮ
ਉਹ ਮੁਕਤ ਨਹੀਂ ਪੁਰਖ ਹੋ ਸਕਦੇ ਸਕਾਮੀ। ਨਿਤਾ ਪ੍ਰਤੀ ਜੰਮਦੇ ਹੀ ਰਹਿੰਦੇ ਵਾਸ਼ਨਾ ਕਰਕੇ, ਫਿਰ ਵਿਸ਼ਿਆਂ ਦੀ ਕੁਸੰਗਤ ਕਰਕੇ ਖਰਾਬ ਹੀ ਹੁੰਦੇ ਰਹਿੰਦੇ ਹੈ, ਜਮਾਂ ਕਰਕੇ ਨਰਕ ਚ ਪੈ ਕੇ ਖਰਾਬ ਹੁੰਦੇ ਰਹਿੰਦੇ ਹਨ, ਜੰਮਣ ਮਰਨ ਚ ਖਰਾਬ ਹੁੰਦੇ ਰਹਿੰਦੇ ਹਨ।
ਸੰਸਾਰ ਵਿੱਚ ਸੋਭ ਨਾ ਪਾਏ,
ਇਹ ਸੰਸਾਰ ਵਿੱਚ ਵੀ ਉਹ ਪਰਮੇਸ਼ਰ ਦੀ ਭਗਤੀ ਤੋਂ ਹੀ ਨੇ, ਸੋਭਾ ਨਹੀਂ ਪਾਉਂਦੇ ਭਗਤਾਂ ਜੈਸੀ, ਕਿਉਂਕਿ ਜੈਸੀ ਸੋਭਾ ਜਨ ਐਸੀ ਸੋਭਾ ਜਨ ਹੈ ਕਿ ਜੇਵਟ ਹਰ ਪ੍ਰਤਾਪ ਹੈ, ਉਹ ਸੋਭਾ ਨਹੀਂ ਪਾਉਂਦੇ ਹਨ ਇਸ ਜਗ ਮੈਂ। ਸੋਭਾ ਨਾਮ ਕੀ ਬਿਨਾਵੈ ਸੋਭ ਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ।
ਅੱਗੇ ਜੇ ਕਰੇ ਸੋ ਜਾਣੇ ਕਰਤਾਰ,
ਅੱਗੇ ਜੋ ਕੁਝ ਉਹਨਾਂ ਦੇ ਕਰਤੱਵ ਦਾ ਫਲ ਪਰਮੇਸ਼ਰ ਦੇਣਾ ਹੈ, ਜਿਹੜਾ ਜਿਹੜਾ ਕਰਦਾ ਜਾਂਦਾ ਉਹ ਜਾਣਦਾ ਜਦੋਂ ਭੋਗੇਗਾ, ਤੇ ਜਾਂ ਕਰਤਾਰ ਜਿਹੜਾ ਉਹਨਾਂ ਦੇ ਕਰਮ ਦਾ ਫਲ ਦੇਵੇਗਾ, ਆਪ ਕਰਤਾਰ ਜਾਣਦਾ ਹੈ।
ਨਾਨਕ ਸੱਚਾ ਏਕ ਹੈ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੱਚਾ ਏਕ ਅਕਾਲ ਪੁਰਖ ਆਪ ਹੀ ਹੈ। ਹੇ ਭਾਈ,
ਦੋਹ ਵਿੱਚ ਹੈ ਸੰਸਾਰ,
ਇਹ ਸੰਸਾਰ ਦੁਬਧਾ ਵਿੱਚ ਪਿਆ ਹੋਇਆ, ਦੁਆਇਤ ਵਿੱਚ, ਬੁਰੇ ਭਲੇ ਸੁਭਾਅ ਵਿੱਚ, ਮਿੱਤਰ ਸੱਤਰ ਵਿੱਚ, ਰਾਗ ਦੁਆਇਖ ਵਿੱਚ, ਇਸ ਪ੍ਰਕਾਰ ਭੇਦ ਜੀਵ ਇਸ ਦੇ ਭੇਦ ਆਦਕਾਂ ਚ ਦੁਆਇਤ ਵਿੱਚ ਹੀ ਸਾਰਾ ਸੰਸਾਰ ਪਿਆ ਹੋਇਆ ਹੈ।
ਚੰਗਾ ਮੰਦ ਆਪ ਲਾਇਨ,
ਜੀਆਂ ਦੇ ਜਿਨ੍ਹਾਂ ਦੇ ਸਤਸੰਗ ਜੀ ਨਿਸਕਾਮ ਕਰਮ ਹੈ ਉਹਨਾਂ ਨੂੰ ਚੰਗੇ ਕੰਮ ਵਿੱਚ ਵੀ ਆਪ ਲਾਇਆ ਹੈ, ਜਿਨ੍ਹਾਂ ਦੇ ਤਮੋ ਗੁਣ ਵਾਲੇ ਸੁਭਾਅ ਹਨ ਉਹਨਾਂ ਦੇ ਕਰਮ ਦਾ ਫਲ ਦੇਣ ਵਾਸਤੇ ਮੰਦਿਆਂ ਵਿੱਚ ਲਾਇਆ ਹੈ।
ਸੋ ਕਰਨ ਜੇ ਆਪ ਕਰਾਏ ਕਰਤਾ,
ਉਹ ਕਰਤਾ ਪੁਰਖ ਦਾ ਕਰਮ ਫਲ ਪ੍ਰਦਾਤਾ, ਇਹਨਾਂ ਨਿਆਉ ਸਦਾ ਤਿਸੇ ਕਹਾ ਸਭ ਸਾਚਾ, ਉਹ ਹੀ ਜੀਵ ਕਰਦੇ ਆ ਜੋ ਕਰਤਾਰ, ਜਿਵੇਂ ਕੈਦੀ ਆਦਮੀ ਨੂੰ ਚਾਹੇ ਕੋਲੂ ਬੰਦ ਕਰ ਦੇਵੇ ਚਾਹੇ ਚੱਕੀ ਬੰਦ ਕਰ ਦੇਵੇ, ਇਉਂ ਕੈਦੀ ਹੋਏ ਜੀਵ ਜੋ ਪਰਮੇਸ਼ੁਰ ਕਰਾਉਂਦਾ ਹੈ ਉਹਨਾਂ ਦੇ ਕਰਮਾਂ ਦੇ ਫਲ ਅਨੁਸਾਰ ਉਹ ਜੀਵ ਕਰਦੇ ਹਨ, ਪਰਮੇਸ਼ਰ ਦਾ ਨਿਆਂ ਸੱਚਾ ਹੈ।
ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਂਤ ਨਾ ਆਵੇ,
ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹੜਾ ਸੇਵਾ ਨਹੀਂ ਕਰਦੇ, ਭਜਨ ਨਹੀਂ ਕਰਦੇ, ਟਹਿਲ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਕਦੇ ਵੀ ਆ ਸਕਦੀ।
ਜੀ ਨਾਹੀ ਜਾ,
ਤੇ ਦੁਆਇਰ ਜਿਹੜੀ ਜੁਦੈਗੀ ਹੈ ਜੀਵ ਇਸ ਦੇ ਭੇਦ ਦੀ, ਦੂਜੀ ਦੁਬਧਾ ਹੈ ਜਿਹੜੀ, ਦੁਰਮਤ ਹੈ ਜਿਹੜੀ, ਤੇ ਇਹ ਕਦੇ ਜਾਂਦੀ ਨੀ ਉਹਨਾਂ ਦੇ ਅੰਦਰੋਂ। ਅੱਬਲ ਹੈ ਗੁਰਮਤ, ਹੈ ਦੂਜੀ ਹੈ ਦੁਰਮਤ।
ਬਹੁਤ ਤੇਰਾ ਲੋਚੀ ਹੈ,
ਜੇ ਕਰਕੇ ਬਹੁਤ ਤੇਰਾ ਸਾਧਨ ਕਰਕੇ ਉਸ ਪੁਰਖ ਨੂੰ ਚੰਗਾ ਬਣਾਉਣ ਵਾਸਤੇ ਲੋਚੀਏ ਚਾਹੀਏ,
ਕਰਮਾ ਪਾਇਆ ਨਾ ਜਾ,
ਉਹਨਾਂ ਨੇ ਕਮਾਈ ਨਹੀਂ ਕੀਤੀ ਨਿਸਕਾਮ ਕਰਮਾਂ ਦੀ, ਇਸ ਕਰਕੇ ਉਹਨਾਂ ਦੇ ਪਾਸੋਂ ਉਹ ਦਾਤ ਪਾਈ ਨਹੀਂ ਜਾਂਦੀ, ਖਾਲੀ ਰਹਿ ਜਾਂਦੇ ਹਨ, ਬਿਨਾਂ ਗੁਰਾਂ ਦੀ ਕਿਰਪਾ ਤੋਂ ਪਾਇਆ ਨਹੀਂ ਜਾਂਦਾ ਉਹ ਪਰਮੇਸ਼ਰ।
ਅੰਤਰ ਲੋਭ ਵਿਕਾਰ ਹੈ,
ਉਹਨਾਂ ਦੇ ਅੰਦਰ ਖੁਟਿਆਈ ਵਾਲੀਆਂ ਗੱਲਾਂ ਇਹ ਹੈ, ਬਾਲਾ ਲੋਭ ਹੈ ਪਦਾਰਥਾਂ ਦੇ ਜੋੜਨ ਦਾ, ਖਾਣ ਦਾ, ਪਹਿਨਣ ਦਾ, ਤੇ ਭੋਗਣ ਦਾ, ਵਿਕਾਰਾਂ ਦੀ ਇੱਛਾ ਹੈ।
ਦੂਜੇ ਭਾਏ ਖੁਆਏ,
ਇਸ ਕਰਕੇ ਦੁਆਇਤ ਭਾਵ ਵਿੱਚ ਹੀ ਖੁਆਏ ਖੁਆਏ
ਖੁਆਏ
ਖੁਆਏ ਭੁੱਲੇ ਹੀ ਰਹਿੰਦੇ ਹਨ ਪਰਮੇਸ਼ਰ ਵੱਲੋਂ, ਦੁਆਇਤ ਭਾਨ ਖੁਆਤੇ ਭੁਲਾਤੇ।
ਤਿੰਨ ਜੰਮਣ ਮਰਨ ਨਾ ਚੁੱਕਈ,
ਉਹਨਾਂ ਦੇ ਸਿਰੋਂ ਜੰਮਣਾ ਤੇ ਮਰਨਾ ਵਾਸ਼ਨਾ ਕਰਕੇ ਬਣਿਆ, ਕਦੇ ਚੱਕਿਆ ਨਹੀਂ ਜਾਂਦਾ ਹੈ।
ਹਉਮੈ ਵਿੱਚ ਦੁੱਖ ਪਾ,
ਉਹ ਦੇਹ ਦੇ ਅੰਦਰ ਹਉਮੈ ਹੋਣੇ ਕਰਕੇ ਭਾਈ ਜੰਮਣ ਮਰਨ ਦਾ ਦੁੱਖ ਉਹ ਪਾਉਂਦੇ ਹਨ।
ਸਤਿਗੁਰ ਸਿਉਂ ਚਿੱਤ ਲਾ,
ਜਿਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਚਿੱਤ ਦੀ ਬਿਰਤੀ ਨੂੰ ਲਾ ਲਿਆ, ਜੋੜ ਲਿਆ ਹੈ,
ਸੋ ਖਾ ਖਾਲੀ ਕੋਈ ਨਾ,
ਉਹ ਕੋਈ ਸਤਿਗੁਰੂ ਦੇ ਦਰ ਚੋਂ ਖਾਲੀ ਨਹੀਂ ਕੋਈ ਰਿਹਾ, ਸਭ ਭਰੋਸਾਏ ਹੈ, ਸਭ ਲਾਭ ਪ੍ਰਾਪਤ ਕੀਤਾ ਉਹਨਾਂ ਨੂੰ, ਮੁਕਤ ਭੁਗਤ ਚਾਰੇ ਪਦਾਰਥ ਸਭ ਕੁਝ ਇਹਨਾਂ ਨੂੰ ਪ੍ਰਾਪਤ ਹੋ ਗਏ, ਧਰਮ ਅਰਥ ਕਾਮ ਮੋਖ,
ਤਿੰਨ ਜਮ ਕੀ ਤਲਬ ਨਾ ਹੋਵੇਈ,
ਉਹਨਾਂ ਪ੍ਰੇਮੀਆਂ ਨੂੰ ਜਮ ਦੀ ਤਲਬ ਸਖਤੀ ਦੇ ਨਾਲ ਸੱਦਾ ਆਉਣਾ ਜਿਹੜਾ ਹੈ, ਇਸੇ ਵਕਤ ਆਓ, ਇਸ ਪ੍ਰਕਾਰ ਜਿਹੜਾ ਜਮ ਦਾ ਸਖਤੀ ਦਾ ਸੱਦਾ ਹੈ, ਇਹ ਤਲਵਾਨਾ ਨਹੀਂ ਉਹਨਾਂ ਨੂੰ ਹੋਵੇ, ਕਿਸੇ ਪ੍ਰਕਾਰ ਦਾ ਸੱਦਣਾ ਨਹੀਂ ਹੋਵੇਗਾ,
ਨਾ ਉਹ ਦੁੱਖ ਸਹਾਰੇ,
ਨਾ ਉਹ ਜੂਨਾਂ ਦੇ ਦੁੱਖ ਸਹਾਰਨਗੇ, ਨਾ ਉਹ ਨਰਕ ਦਾ ਦੁੱਖ ਸਹਾਰਨਗੇ,
ਨਾਨਕ ਗੁਰਮੁਖ ਉਭਰੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਗੁਰਮੁਖ ਹਨਗੇ, ਭਾਏ ਸੰਸਾਰ ਸਮੁੰਦਰ ਤੋਂ ਉਭਰੇ ਬਚੇ ਹਨ ਉਹ,
ਸੱਚਾ ਸ਼ਬਦ ਸਮਾਹ,
ਸੱਚੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਸਮਾਹ ਹਾਹੇ ਨਾਲ ਹੈ, ਸਮਾਹ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ, ਸਮਾਰਾ ਪ੍ਰਾਪਤ ਹੋਇਆ, ਤੇ ਸਮਾ ਗਏ ਪਰਮੇਸ਼ਰ ਦੇ ਸਰੂਪ ਵਿਚ ਲੀਨ ਹੋ ਗਏ ਆ,
ਪੌੜੀ ਆਪ ਅਲਿਪਤ ਸਦਾ ਰਹੇ,
ਮੇਰਾ ਵਾਹਿਗੁਰੂ ਤਾਂ ਆਪ ਪਾਪ ਪੁੰਨ ਤੋਂ, ਜੀਆਂ ਦੇ ਕਰਤੱਬਾਂ ਤੋਂ, ਰਾਗ ਦਵਾਸ ਤੋਂ, ਮਿੱਤਰ ਸੱਤਰ ਤੋਂ ਸਦਾ ਨਿਰਲੇਪ ਰਹਿੰਦਾ ਹੈ,
ਹੋਰ ਧੰਦਾ ਸਭ ਧਾਵ ਹੈ,
ਹੋਰ ਸ੍ਰਿਸ਼ਟੀ ਜਿੰਨੀ ਆ, ਹੋਰ ਸੁਭਾਅ ਵਾਲੀ ਦਵੈਤ ਵਾਲੀ, ਉਹ ਵਾਸ਼ਨਾ ਕਰਕੇ ਰਾਜਸੀ ਤਾਮਸੀ ਧੰਦਿਆਂ ਦੇ ਵਿਚ ਦੌੜਦੀ ਰਹਿੰਦੀ ਹੈ,
ਆਪ ਨਿਹਚਲ ਅਚਲ ਹੈ,
ਆਪ ਮੇਰਾ ਵਾਹਿਗੁਰੂ ਅਚਲ ਸਰੂਪ ਹੈ, ਇਸ ਕਰਕੇ ਉਹਦਾ ਸਰੂਪ ਵੀ ਅਚਲ ਹੈ, ਜੋ ਸਰੂਪ ਅਚਲ ਨੂੰ ਜਾਣਦਾ ਹੈ ਉਹ ਵੀ ਅਚਲ ਹੋ ਜਾਂਦਾ ਹੈ, ਪਿੱਛੇ ਵੀ ਅਚਲ ਸੀ ਹੁਣ ਵੀ ਅਚਲ ਸਰੂਪ ਹੈ,
ਹੋਰ ਆਵ ਹੈ ਜਾਵ ਹੈ,
ਉਹ ਸ੍ਰਿਸ਼ਟੀ ਜਨਮ ਧਾਰ ਕੇ ਆਉਂਦੀ ਹੈ, ਮ੍ਰਿਤੂ ਹੋ ਕੇ ਚਲੀ ਜਾਂਦੀ ਹੈ,
ਸਦਾ ਸਦਾ ਹਰ ਧਿਆਈ ਹੈ,
ਫਿਰ ਭਾਈ ਜੇ ਆਉਣ ਜਾਣ ਤੋਂ ਬਚਣਾ ਹੈ ਤਾਂ ਸਦਾ ਸਦਾ ਪਰਮੇਸ਼ਰ ਨੂੰ ਧਿਆਉਣਾ ਕਰੀਏ,
ਗੁਰਮੁਖ ਸੁਖ ਪਾਵ ਹੈ,
ਇਸ ਪ੍ਰਕਾਰ ਗੁਰਮੁਖ ਵਾਹਿਗੁਰੂ ਦੇ ਸੁਖ ਨੂੰ ਪਾਉਂਦੇ ਆ ਜੋ ਧਿਆਉਂਦੇ ਹਨ ਗੁਰਾਂ ਦੁਆਰਾ,
ਨਿਜ ਘਰ ਵਾਸਾ ਪਾਈ ਹੈ,
ਨਿਜ ਸਰੂਪ ਰੂਪੀ ਸੱਚਖੰਡ ਰੂਪ ਘਰ ਵਿਚ, ਤੁਰਿਆ ਪਦ ਰੂਪੀ ਘਰ ਚ ਵਾਸਾ ਟਿਕਾ ਪਾਈਦਾ ਹੈ,
ਸੱਚ ਸਿਫਤ ਸਮਾਵ ਹੈ,
ਇਸ ਪ੍ਰਕਾਰ ਸੱਚੇ ਦੀ ਸਿਫਤ ਕਰਕੇ ਵਾਹਿਗੁਰੂ ਦੇ ਸਰੂਪ ਵਿਚ ਸਮਾ ਜਾਂਦੇ ਆ, ਮਿਲ ਜਾਂਦੇ ਹੈ,
ਸੱਚਾ ਗਹਿਰ ਗੰਭੀਰ ਹੈ,
ਉਹ ਸੱਚਾ ਗਹਿਰ ਨਿਰਹਲ ਹੈ ਤੇ ਗੰਭੀਰਤਾ ਵਾਲਾ ਹੈ,
ਗੁਰ ਸ਼ਬਦ ਬੁਝਾਈ,
ਇਹ ਗੁਰੂ ਸਾਹਿਬ ਦੇ ਸ਼ਬਦ ਨੂੰ ਬੂਝ ਸਿੱਖਿਆ, ਬੁਝਾਉਣਾ ਸਮਝਾਉਣਾ ਕੀਤੀ ਹੈ,
ਵਾਹ ਵਾਹ ਸੱਚੇ ਪਾਤਸ਼ਾਹ,
ਇਸ ਪਰ ਕਰਕੇ ਕਹੋ ਕਿ ਮਹਾਰਾ ਵਾਹ ਅਚਰਜ ਹੈ ਤੂੰ, ਵਾਹ ਬਸਮਾਦ ਰੂਪ ਹੈ ਸੱਚੇ ਪਾਤਸ਼ਾਹ,
ਤੂੰ ਸੱਚੀ ਨਾਈ,
ਤੂੰ ਆਪ ਸੱਚਾ ਹੈ, ਤੇਰੀ ਨਾਈ ਮਹਿਮਾ ਆਵਾਜ਼ ਵੀ ਸੱਚੀ ਹੈ।